ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪਹਿਲਾ ਘਰ ਦੂਜਾ ਅਸ਼ਟਪਦੀਆਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੁਰ ਸਾਗਰ ਰਤਨੀ ਭਰਪੂਰੇ ਅੰਮ੍ਰਿਤ ਸੰਤ ਚੁਗੇ ਨਹੀਂ ਦੂਰੇ ਹਰ ਰਸ ਚੋਗ ਚੁਗੇ ਪ੍ਰਭ ਭਾਵੈ ਸਰਵਰ ਮਹਿਹੰਸ ਪ੍ਰਾਨ ਪਤ ਪਾਵੈ ਗੁਰ ਸਾਗਰ ਰਤਨੀ ਭਰਪੂਰੇ ਅੰਮ੍ਰਿਤ ਸੰਤ ਚੁਗੇ ਨਹੀਂ ਦੂਰੇ ਹਰ ਰਸ ਚੋਗ ਚੁਗੇ ਪ੍ਰਭ ਭਾਵੈ ਸਰਵਰ ਮਹਿਹੰਸ ਪ੍ਰਾਨ ਪਤ ਪਾਵੈ ਕਿਆ ਪਗ ਬਪੁੜਾ ਛਪੜੀ ਨਾਏ ਕੀਚੜ ਡੂਬੈ ਮੈਲ ਨਾ ਜਾਏ ਕਿਆ ਬਗ ਬਪੜਾ ਛਪੜੀ ਨਾਏ ਕੀਚੜ ਡੂਬੈ ਮੈਲ ਨਾ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨਯੋਗ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਸਤਿਗੁਰੂ ਜੀ ਨੇ ਮਹਾਨ ਬਖਸ਼ਿਸ਼ ਮੇਹਰ ਰਹਿਮਤ ਕੀਤੀ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤ ਵੇਲੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਪਾਵਨ ਪਵਿੱਤਰ ਦਰਬਾਰ, ਉਸ ਵਿੱਚੋਂ ਆਏ ਮੁੱਖ ਵਾਕ ਪੂਰੀ ਮਨੁੱਖਤਾ ਤਮਾਮ ਲੋਕਾਈ ਜਗਤ ਜਲੰਦੇ ਨੂੰ ਤਾਰਨ ਵਾਸਤੇ ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਦਾ ਪਾਵਨ ਉਪਦੇਸ਼, ਸਤਿਗੁਰੂ ਜੀ ਦਾ ਫਰਮਾਨ ਸ੍ਰੀ ਮੁਖਵਾਕ ਸਾਨੂੰ ਪ੍ਰਾਪਤ ਹੋਇਆ। ਗੁਰੂ ਖਾਲਸਾ ਸਾਧ ਸੰਗਤ ਜੀ, ਤੁਹਾਡੇ ਵਿੱਚੋਂ ਸਤਸੰਗੀ ਨੇਮੀ ਪ੍ਰੇਮੀ ਤੀਰਥ ਯਾਤਰੀ ਦੂਰੋਂ ਨੇੜੇ ਚੱਲ ਕਰਕੇ ਆਏ ਹੋ। ਗੁਰਮੁਖ ਪਿਆਰਿਓ, ਦੱਸਿਆ ਜਾਂਦਾ ਕਸ਼ਮੀਰ ਦੀਆਂ ਵਾਦੀਆਂ ਬੜੀ ਖੂਬਸੂਰਤ ਹਨ। ਉਹਨਾਂ ਵਿੱਚ ਕਦੇ ਮੁਗਲ ਸਲਤਨਤ ਦੀ ਬੇਗਮ ਨੂਰ ਜਹਾਂ ਗਈ ਅਤੇ ਉੱਥੇ ਜਾ ਕਰਕੇ ਪੜ੍ਹੀ ਲਿਖੀ ਸੀ ਅਤੇ ਫਿਰਦੌਸ ਦਾ ਸ਼ਹਿਰ ਪੜ੍ਹਿਆ ਉਹਨੇ। ਗਰ ਫਿਰਦੌਸ ਬਰੂਏ ਜ਼ਮੀਂ ਅਸਤੋਂ, ਮਤਲਬ ਜੇ ਦੁਨੀਆਂ ਦੇ ਵਿੱਚ ਆਕਾਸ਼ ਵਰਗੀ ਜੰਨਤ ਵਰਗੀ ਸਵਰਗਾਂ ਵਰਗੀ ਜਗ੍ਹਾ ਹੈ, ਗਰ ਫਿਰਦੌਸ ਬਰੂਏ ਜ਼ਮੀਂ ਅਸਤੋ ਹਮੀ ਅਸਤੋ ਹਮੀ ਅਸਤੋ ਹਮੀ ਅਸਤੋ, ਭਾਵ ਇੱਥੇ ਹੀ ਹੈ, ਇੱਥੇ ਹੀ ਹੈ, ਇੱਥੇ ਹੀ ਹੈ। ਪਰ ਸਿੱਖ ਵਾਸਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਪਰੇ ਸਭ ਉਜਾੜ ਹੈ। ਯਥਾ ਸ੍ਰੀ ਮੁਖਵਾਕ ਡਿੱਠੇ ਸਭੇ ਥਾਮ ਨਹੀਂ ਤੁਧ ਜਿਹੇ ਆ, ਬਧੋ ਪੁਰਖ ਵਿਦਾਤੇ ਤਾਂ ਤੂੰ ਸੋਹੇ ਆ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪਾਵਨ ਸਰੋਵਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ, ਗੁਰੂ ਕੇ ਨਿਸ਼ਾਨ ਗੁਰੂ ਕੇ ਸਰੋਵਰ, ਇਸ ਦਰਬਾਰ ਦੀ ਮਹਾਨ ਸੇਵਾ 70 ਸਾਲ ਨਿਸ਼ਕਾਮ ਕੀਰਤਨੀਏ ਮਹਾਂਪੁਰਖ ਪੰਥ ਰਤਨ ਬਾਬਾ ਸ਼ਾਮ ਸਿੰਘ ਜੀ ਨੇ ਕੀਤੀ। 123 ਵਰਿਆਂ ਦੇ ਮਹਾਤਮਾ ਹੋਏ, ਇੱਥੇ ਅੱਜ ਵੀ ਉਹਨਾਂ ਦੇ ਅਸਥਾਨ ਤੋਂ ਰੋਜ਼ ਸ੍ਰੀ ਹਰਿਮੰਦਰ ਸਾਹਿਬ ਕੜਾਹ ਪ੍ਰਸ਼ਾਦੀ ਦੇਗ ਨੂੰ ਭੋਗ ਲੱਗਦਾ ਹੈ। ਉਹ ਮਹਾਤਮਾ ਇੱਕ ਹੱਥ ਲਿਖਤ ਗ੍ਰੰਥ ਲਿਖਦੇ ਆ ਹਰ ਭਗਤ ਪ੍ਰੇਮ ਪ੍ਰਕਾਸ਼, ਔਰ ਉਹਦੇ ਵਿੱਚ ਮੰਗਲਾ ਚਰਨ ਵਿੱਚ ਸ਼੍ਰੀ ਹਰਿਮੰਦਰ ਸਾਹਿਬ ਦੇ ਮੰਗਲ ਤੋਂ ਆਰੰਭ ਕਰਦੇ ਆ ਔਰ ਸੰਬੋਧਨ ਕਰਦੇ ਆ ਤੀਰਥ ਰਾਜ, ਮਹਾਰਾਜ, ਸੁਦਾਸਰ, ਸੱਚਖੰਡ, ਸ਼੍ਰੀ ਹਰਿਮੰਦਰ ਸਾਹਿਬ। ਇਸ ਪਾਵਨ ਤੀਰਥ, ਇਸ ਬਾਰਗਾਹ ਅਕਾਲ ਪੁਰਖ ਵਾਹਿਗੁਰੂ ਦਾ ਇਹ ਸੱਚਖੰਡ ਧਰਤੀ ਤੇ ਤੁਸੀਂ ਦਰਸ਼ਨ ਦੀਦਾਰ ਕਰ ਰਹੇ ਆ। ਐਸੇ ਅਮਿਆ ਦ੍ਰਿਸ਼ਟ ਸੁਭ ਕਰੈ ਹਰੈ ਅਗ ਪਾਪ ਸਕਲ ਮਲ ਵਾਲੀ ਤਸੀਰ ਰੱਖਣ ਵਾਲੀ ਇਹ ਗੁਰੂ ਭੂਮੀ ਦੇ ਦਰਸ਼ਨ ਕੀਤੇ ਸਤਿਗੁਰੂ ਜੀ ਦੇ ਅੰਮ੍ਰਿਤ ਸ਼ਬਦ ਨਾਲ ਅਸੀਂ ਹੁਣ ਜੁੜਨਾ ਹੈ। ਹਜ਼ੂਰ ਬਖਸ਼ਿਸ਼ ਕਰਨ, ਮਿਹਰ ਕਰਨ, ਜਿਉਂ ਅੰਦਲੇ ਹੱਥ ਟੋਹਣੀ ਹਰ ਨਾਮ ਹਮਾਰੇ। ਦਾਸ ਬਖਤਾ ਕੋਈ ਵੀ ਹੋਵੇ ਤੇ ਗੁਰੂ ਬਾਣੀ ਹੀ ਹੈ ਜਿਹੜੀ ਚਾਨਣ ਕਰਦੀ ਹੈ, ਗਿਆਨ ਦਿੰਦੀ ਹੈ, ਮਾਰਗ ਸਪਸ਼ਟ ਕਰਦੀ ਹੈ। ਗੁਰਬਾਣੀ ਇਸ ਜਗਮ ਹੈ ਚਾਨਣ, ਕਰਮ ਵਸੈ ਮਨ ਆਏ। ਜਿਉਂ ਅੰਦਲੇ ਹੱਥ ਟੋਹਣੀ, ਕਦੇ ਤੁਸੀਂ ਸੂਰਮਾ ਸਿੰਘ ਵੇਖਿਆ ਹੋਵੇ ਉਹਦੇ ਹੱਥ ਵਿੱਚ ਡੰਗੋਰੀ ਅੱਗੇ ਅੱਗੇ ਜਾਂਦੀ ਤੇ ਉਹ ਪਿੱਛੇ ਪਿੱਛੇ। ਇਹ ਬੇਨਤੀ ਹੈ ਗੁਰੂ ਕੀ ਬਾਣੀ ਨੂੰ, ਐਸੀ ਅੰਮ੍ਰਿਤ ਬਾਣੀ, ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ, ਇਹ ਬਾਣੀ ਮਹਾਂਪੁਰਖ ਕੀ ਨਿਜ ਕਰਵਾਸਾ ਹੋਏ। ਆਓ ਸਤਿਗੁਰੂ ਜੀ ਦੀ ਪਾਵਨ ਅੰਮ੍ਰਿਤ ਬਾਣੀ ਦੇ ਇਸ ਅੰਮ੍ਰਿਤ ਸਰੋਵਰ ਸਾਗਰ ਰਤਨ ਭਰਪੂਰ ਸਰੋਵਰ ਵਿੱਚ ਅਸੀਂ ਅੰਮ੍ਰਿਤ ਚੁਪਕੀਆਂ ਲਗਾਈਏ। ਮਨ ਬਿਰਤੀਆਂ ਨੂੰ ਇਕਾਗਰ ਕਰੋ, ਖਿਆਲਾਂ ਨੂੰ ਅੰਤਰਮੁਖ ਕਰੋ। ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਪਾਵਨ ਪਵਿੱਤਰ ਚਰਨਾਂ ਦਾ ਧਿਆਨ ਧਾਰੋ ਔਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਪਹਿਲਾ, ਘਰ ਦੂਜਾ ਅਸ਼ਟਪਦੀਆਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਹਜ਼ੂਰ ਧਨਾਸਰੀ ਰਾਗ ਵਿੱਚ ਸਾਨੂੰ ਉਪਦੇਸ਼ ਬਖਸ਼ ਰਹੇ ਹਨ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ। ਖੰਡ ਬ੍ਰਹਮੰਡ ਬੇਅੰਤ ਉਦਾਹਰਣ ਹਾਰਿਆ, ਤੀਰੀ ਸੋਭਾ ਤੁਧ ਸੱਚੇ ਮੇਰੇ ਪਿਆਰਿਆ। ਬਾਬੇ ਤਾਰੇ ਚਾਰ ਚੱਕ, ਨੌਖੰਡ ਪ੍ਰਿਥਵੀ ਸੱਚਾ ਢੋਆ, ਗੁਰਮੁਖ ਕਲ ਵਿੱਚ ਪ੍ਰਗਟ ਹੋਆ। ਐਸੇ ਸ੍ਰੀ ਗੁਰੂ ਨਾਨਕ ਦੇਵ ਜੀ। ਗੁਰੂ ਪਿਆਰਿਓ, ਅਸੀਂ ਬੜੇ ਭਾਗਾਂ ਵਾਲੇ ਹਾਂ। ਸਾਡੀ ਉਮਰ ਦੇ ਵਿੱਚ, ਸਾਡੀ ਆਯੂ ਦੇ ਵਿੱਚ ਬਿਕਰਮੀ ਸੰਮਤ ਔਰ ਨਾਨਕ ਸ਼ਾਹੀ ਸੰਮਤ ਗੁਰਮੁਖ ਪਿਆਰਿਓ 551 ਭਾਵ, ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀ 550 ਸਾਲਾ ਸ਼ਤਾਬਦੀ ਇਸ ਸਾਲ ਆਈ ਹੈ। ਗੁਰਮੁਖ ਪਿਆਰਿਓ, ਐਸੇ ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰਿਸ਼ਟੀ ਤੇ ਪ੍ਰਗਟ ਹੋਏ। ਗੁਰੂ ਨਾਨਕ ਸਾਹਿਬ ਜੀ ਦੇ ਪ੍ਰਗਟ ਹੋਣ ਤੋਂ ਪਹਿਲਾਂ ਦਾ ਵਾਤਾਵਰਣ, ਗੁਰੂ ਪਿਆਰਿਓ, ਜਿਹੜੇ ਆਹ ਮਹੀਨੇ ਆ ਰੁੱਤਾਂ ਚੱਲ ਰਹੀਆਂ, ਇਤਿਹਾਸ ਵਿੱਚ ਵਰਣਨ ਹੈ, ਸੰਦਲਵਾਰ ਦੀ ਧਰਤੀ ਵਿੱਚ ਮਾਲਕ ਪ੍ਰਗਟ ਹੋਏ। ਇੱਕ ਪਾਸੇ ਰਾਵੀ ਦਰਿਆ, ਇੱਕ ਪਾਸੇ ਚਨਾਬ ਦਰਿਆ, ਔਰ ਵਿਚਕਾਰ ਇਹ ਸੰਦਲਵਾਰ ਦਾ ਇਲਾਕਾ ਰਾਏ ਭੋਏ ਦੀ ਤਲਵੰਡੀ, ਦੋਵਾਂ ਵੀ ਵੱਧ ਦੁੱਧ ਦੇਣ ਲੱਗ ਪਈਆਂ। ਦਰਖਤਾਂ ਤੇ ਬੇਰ ਉੱਤੇ ਫੁੱਲ, ਹਰ ਪਾਸੇ ਮਹਿਕਾਂ, ਉਹਦੇ ਵਿੱਚ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਆਗਮਨ ਹੁੰਦਾ ਹੈ ਤੇ ਹਜ਼ੂਰ ਸ੍ਰਿਸ਼ਟੀ ਵਿੱਚ ਆ ਕਰਕੇ ਬਾਣੀ ਉਚਾਰਦੇ ਹਨ। ਦੱਸਿਆ ਜਾਂਦਾ ਜਦੋਂ ਹਜ਼ੂਰ ਸਭ ਯਾਤਰਾ ਕਰਕੇ ਸਾਰੀ ਦੁਨੀਆਂ ਨੂੰ ਤਾਰ ਕਰਕੇ ਰਾਏ ਬੁਲਾਰ ਹਜ਼ੂਰ ਨੂੰ ਯਾਦ ਕਰ ਰਿਹਾ। ਰਾਏ ਬੁਲਾਰ ਉਹ ਹਸਤੀ ਹੈ, ਜਦੋਂ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਤੁਸੀਂ ਸਾਰਿਆਂ ਨੇ ਸਾਖੀ ਸਰਵਣ ਕੀਤੀ, ਜਦੋਂ ਸੱਚਾ ਸੌਦਾ ਕਰਨ ਵਾਸਤੇ ਹਜ਼ੂਰ ਗਏ, ਉਸ ਵੇਲੇ ਰਾਏ ਜੀ ਉਹ ਸ਼ਖਸ ਹਨ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਜੀ ਦੀ ਪਛਾਣ ਕੀਤੀ ਤੇ ਪਿਤਾ ਕਾਲੂ ਜੀ ਨੂੰ ਬੇਨਤੀ ਕੀਤੀ ਕਿ ਇਹਨਾਂ ਨੂੰ ਤਾੜਨਾ ਨਾ ਕਰੋ, ਇਹਨਾਂ ਨੂੰ ਵਰਜਣਾ ਨਾ ਕਰੋ, ਮੈਨੂੰ ਪ੍ਰਤੀਤ ਹੋ ਰਿਹਾ ਹੈ ਇਸ ਨਾਨਕ ਨਿਰੰਕਾਰੀ ਬਾਲਕ ਕਰਕੇ ਮੇਰੀ ਤਲਵੰਡੀ ਸ਼ੱਕ ਰਹੀ ਹੈ, ਰਿਜਕ ਦਾਤਾ ਹੈ ਇਹ, ਇਸ ਨੂੰ ਕੁਛ ਨਾ ਆਖੋ। ਉਹ ਹਜ਼ੂਰ ਨੂੰ ਹੁਣ ਯਾਦ ਕਰ ਰਿਹਾ, ਬੜਾ ਬੁੱਢਾ ਹੋ ਗਿਆ। ਹਜ਼ੂਰ ਜਾ ਸਰਾਣੇ ਖਲੋਤੇ, ਜਾ ਕਰਕੇ ਹਜ਼ੂਰ ਦਰਸ਼ਨ ਦੀਦਾਰ ਦੇ ਰਹੇ ਹਨ ਤੇ ਰਾਏ ਜੀ ਬੇਨਤੀ ਕੀਤੀ। ਹਜ਼ੂਰ ਇੱਕ ਬੇਨਤੀ ਹੈ, ਮਾਲਕ ਕਹਿਣ ਲੱਗੇ, ਦੱਸੋ ਰਾਏ ਜੀ ਬਚਪਨੇ ਵਿੱਚ ਤੁਸਾਂ ਸਾਡਾ ਪੱਖ ਲਿਆ ਤੇ ਹਜ਼ੂਰ ਦਾ ਬਿਰਧ ਹੈ, ਇੱਕ ਤਿਲ ਨਹੀਂ ਭੰਨਾ ਘੱਲ ਹੈ। ਤੇ ਗੁਰਮੁਖ ਪਿਆਰਿਓ, ਰਾਏ ਜੀ ਨੇ ਬੇਨਤੀ ਕੀਤੀ, ਮਹਾਰਾਜ ਮੇਰੇ ਅਗਿਆਨ ਦਾ ਹਨੇਰਾ ਦੂਰ ਕਰੋ। ਤੇ ਸਤਿਗੁਰੂ ਜੀ ਮੁਸਕਰਾਏ ਤੇ ਆਖਣ ਲੱਗੇ, ਰਾਏ ਜੀ ਅਸੀਂ ਬਹੁਤੇ ਪੜ੍ਹੇ ਨਹੀਂ, ਇਸ ਕਰਕੇ ਤੁਹਾਡੀਆਂ ਬੜੀਆਂ ਗੱਲਾਂ ਨਹੀਂ ਅਸੀਂ ਜਾਣਦੇ। ਤੁਸੀਂ ਸਾਨੂੰ ਦੱਸੋ ਕਿਹੜਾ ਅਗਿਆਨ ਅਤੇ ਕਿਹੜਾ ਹਨੇਰਾ, ਇਹ ਕੀ ਹੁੰਦਾ ਹੈ? ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਬਾਰੰਬਾਰ ਪੁੱਛਣ ਤੋਂ ਰਾਏ ਬੁਲਾਰ ਨੇ ਫਿਰ ਬੇਨਤੀ ਕੀਤੀ, ਹਜ਼ੂਰ ਨਾ ਸਾਂਗ ਵਰਤਾਓ, ਨਾ ਪਰਖ ਲਓ, ਹੁਕਮ ਅੱਗੇ ਵੇਰ ਨਹੀਂ, ਮੈਂ ਬੇਨਤੀ ਕਰ ਸਕਦਾ। ਅਤੇ ਉਸ ਨੇ ਇੱਕ ਅਲੰਕਾਰ ਬੰਨਿਆ, ਅਲੰਕਾਰ ਇਹ ਦਿੱਤਾ, ਕੋਈ ਮਨੁੱਖ ਜੰਗਲ ਬਿਆਬਾਨ ਉਜਾੜ ਦੇ ਵਿੱਚ ਫਸਿਆ ਹੋਵੇ, ਉਸ ਨੂੰ ਘਰ ਜਾਣ ਦਾ ਮਾਰਗ ਨਾ ਲੱਭੇ, ਉਹਦੇ ਨਾਲੋਂ ਕੋਈ ਡਰਿਆ, ਉਹਦੇ ਨਾਲੋਂ ਕੋਈ ਬੁਰੀ ਪਰਿਸਥਿਤੀ ਹੋ ਨਹੀਂ ਸਕਦੀ, ਲੇਕਿਨ ਪਰ ਦੋ ਚੀਜ਼ਾਂ ਉਹਦੇ ਕੋਲ ਆ, ਇੱਕ ਤਾਂ ਉਹਨੂੰ ਗਿਆਨ ਇਹ ਹੈ ਕਿ ਉਹ ਆਇਆ ਕਿੱਧਰੋਂ, ਦੂਜਾ ਰੱਬ ਦੇ ਪਿਆਰਿਓ ਉਸ ਨੂੰ ਗਿਆਨ ਇਹ ਵੀ ਹੈ ਕਿ ਉਸ ਨਾਲ ਜਾਣਾ ਕਿੱਧਰੇ ਹੈ, ਦਿਨ ਚੜ੍ਹੇਗਾ ਅਤੇ ਰਸਤਾ ਲੱਭ ਕਰਕੇ ਅਤੇ ਚਲੇ ਜਾਵੇਗਾ। ਰਾਏ ਬੁਲਾਰ ਕਹਿਣ ਲੱਗਾ, ਮਨੁੱਖ ਜੀਵਨ ਦੀ ਤਰਾਸ ਦੀ ਦੁੱਖ ਇਹ ਹੈ, ਨਾ ਤਾਂ ਸਾਨੂੰ ਪਤਾ ਕਿ ਸ੍ਰਿਸ਼ਟੀ ਵਿੱਚ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਨੇ ਕਿਸ ਕਾਰਨ ਘੱਲਿਆ, ਨਾ ਸਾਨੂੰ ਅਗਿਆਨੀਆਂ ਨੂੰ ਪਤਾ ਕਿ ਜਾਣਾ ਕਿੱਧਰੇ ਹੈ, ਇਸ ਕਰਕੇ ਮੇਰੇ ਅਗਿਆਨ ਦਾ ਹਨੇਰਾ ਚੁੱਕੋ। ਅਤੇ ਹਜ਼ੂਰ ਨੇ ਫਿਰ ਬਾਣੀ ਮੁੱਖ ਉਚਾਰੀ ਹੈ, ਹੋਏ ਰੁਸਨਾਈ ਮਿਟ ਅੰਧਿਆਰਾ, ਪਾਵਨ ਪਵਿੱਤਰ ਬਾਣੀ ਬਖਸ਼ੀ। ਇਹ ਧਨਾਸਰੀ ਰਾਗ ਵਿੱਚ ਬਾਣੀ ਆਈ ਹੈ, ਧਨਾਸਰੀ ਧਨਵੰਤੀ ਜਾਣੀ ਹੈ ਭਾਈ ਜੇ ਗੁਰ ਕੀ ਕਾਰ ਕਮਾਏ। ਇਹ ਰਾਗ ਸਫਲੇ ਤਾਂ ਹਨ ਜੇ ਇਹਨਾਂ ਵਿੱਚ ਗੁਰੂ ਅੰਮ੍ਰਿਤ ਗੁਰੂ ਸ਼ਬਦ ਪਰੋਇਆ ਹੋਵੇ, ਪਹਿਲੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ, ਦੂਸਰੇ ਸੁਰਤਾਲ ਅਸ਼ਟਪਦੀਆਂ ਅੱਠ ਪਦਿਆਂ ਵਾਲੇ ਸ਼ਬਦ। ਵਸਤੂ ਨਿਰਦੇਸ਼ਕ ਮੰਗਲ ਹਜ਼ੂਰ ਨੇ ਕੀਤਾ ਹੈ, ਦੱਸਿਆ ਨਾ ਤਾਂ ਅਸੀਂ ਹਿੰਦੂ, ਨਾ ਅਸੀਂ ਮੁਸਲਮਾਨ, ਅਸੀਂ ਇੱਕ ਵਾਹਿਗੁਰੂ ਜਿਹੜਾ ਅਦਵੈਤ ਹੈ, ਜਿਹਦਾ ਸ਼ਰੀਕਾ ਕੋਈ ਨਹੀਂ, ਬਰਾਬਰੀ ਕਰਨ ਵਾਲਾ ਕੋਈ ਨਹੀਂ, ਓਅੰਕਾਰ ਜਿਹੜਾ ਸਾਰਿਆਂ ਨੂੰ ਪ੍ਰਕਾਸ਼ਕ ਆ, ਓਅੰਕਾਰ ਉਹ ਜਿਹਦਾ ਨਾਮ ਲਈਏ ਤੇ ਉਹ ਰੱਖਿਆ ਕਰਦਾ, ਹਰ ਯੁਗ ਯੁਗ ਭਗਤਿਓ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਸਤਿਗੁਰ ਉਸ ਨੂੰ ਆਖੀਏ ਜਿਹੜਾ ਤਿੰਨਾਂ ਕਾਲਾਂ ਵਿੱਚ ਸਤ ਹੈ, ਗੁਰ ਚੇਤਨ ਪ੍ਰਸਾਦ ਆਨੰਦ ਸਰੂਪ, ਪਰਮੇਸ਼ਵਰ ਦਾ ਹੀ ਰੂਪ ਗੁਰੂ ਨਾਨਕ ਸਾਹਿਬ ਹਨ। ਜੇ ਕਿਸੇ ਨੂੰ ਪ੍ਰਾਪਤੀ ਹੋਈ ਤੇ ਉਹਨਾਂ ਦੀ ਬਖਸ਼ਿਸ਼ ਦੇ ਸਦਰਸ਼ ਹੋਈ ਹੈ। ਤੇ ਆਓ ਸਾਧ ਸੰਗਤ ਜੀ ਪ੍ਰੇਮ ਦੇ ਨਾਲ ਗੁਰੂ ਸ਼ਬਦ ਨਾਲ ਜੁੜੀਏ।
ਗੁਰ ਸਾਗਰ ਰਤਨੀ ਭਰ ਪੂਰੇ,
ਸਾਧ ਸੰਗਤ ਜੀ ਗੁਰ ਸਾਗਰ ਰਤਨੀ ਭਰ ਪੂਰੇ, ਸਾਗਰ ਆਖੀਏ ਸਮੁੰਦਰ, ਰਤਨ ਆਖੀਏ ਪੇਸ਼ ਕੀਮਤੀ ਉਹ ਵਸਤੂ ਜਿਹਨੂੰ ਵੇਖ ਕਰਕੇ ਰਤ ਨਾ, ਉਹਦੇ ਵੱਲ ਵੇਖ ਕਰਕੇ ਤੇ ਦੂਜੀ ਚੀਜ਼ ਦਾ ਰਤ ਪ੍ਰੇਮ ਨਾ ਰਹਿ ਜਾਵੇ, ਵੇਖ ਕਰਕੇ ਉਹ ਹਿਰਦਾ ਹੀ ਚੁਰਾ ਕਰਕੇ ਲੈ ਜਾਵੇ, ਉਸ ਨੂੰ ਆਖੀਦਾ ਰਤਨ। ਹਜ਼ੂਰ ਬਚਨ ਕਰਦੇ ਗੁਰਸਾਗਰ ਰਤਨੀ ਭਰਪੂਰੇ। ਦੇਸ਼ ਦੀ ਪੁਰਾਤਨ ਗਾਥਾ ਹੈ ਕਿ ਇੱਕ ਵਾਰ ਦੇਵਤਿਆਂ ਤੇ ਦੈਂਤਾਂ ਵਿੱਚ ਫਰਕ ਤੇ ਰਹਿੰਦਾ ਸੀ, ਸ਼ਰੀਕਾ ਸੀ, ਭਾਈ ਭਾਈ ਸਨ, ਅਕਸਰ ਇਹੋ ਜਿਹਾ ਹੁੰਦਾ ਹੈ, ਤੇ ਉਹਨਾਂ ਵਿੱਚ ਇਹੋ ਜਿਹਾ ਜੰਗ ਚੱਲਿਆ, ਅੰਮ੍ਰਿਤ ਦੀ ਵੰਡ ਕਰਨੀ ਪਈ, ਔਰ ਸਮੁੰਦਰ ਦੇ ਵਿੱਚ ਸਾਰਾ ਹੀ ਅੰਮ੍ਰਿਤ ਡੁੱਲ ਗਿਆ, ਤੇ ਹੁਣ ਅੰਮ੍ਰਿਤ ਨੂੰ ਕੱਢਣਾ ਕਿਵੇਂ? ਤੇ ਸਾਧ ਸੰਗਤ ਜੀ ਦੱਸਿਆ ਜਾਂਦਾ ਵੱਡੇ ਪਹਾੜ ਦੀ, ਪੁਰਾਣਾ ਵਾਲੇ ਲਿਖਦੇ ਆ ਮਧਿਆਂਚਲ ਪਰਬਤ ਦੀ ਮਧਾਣੀ ਲਾ ਕਰਕੇ, ਬਾਸਕ ਨਾਗ ਦਾ ਰੱਸਾ ਪਾ ਕਰਕੇ, ਤੇ ਸਮੁੰਦਰ ਨੂੰ ਦੋਵਾਂ ਧਿਰਾਂ ਨੇ ਚੰਗੀ ਤਰ੍ਹਾਂ ਰਿੜਕਿਆ। ਜਦੋਂ ਰਿੜਕਿਆ ਤੇ ਉਸ ਸਮੁੰਦਰ ਦੇ ਵਿੱਚੋਂ 14 ਰਤਨ ਨਿਕਾਲੇ ਹਨ, 14 ਰਤਨ ਨਿਕਲੇ। ਉਹ 14 ਰਤਨ ਵਿਦਵਾਨਾਂ ਨੇ ਲਿਖੇ ਹਨ, ਸ੍ਰੀਮਣ ਰੰਭਾ ਵਾਰਣੀ ਧਨਕ ਤਨੰਤਰ ਬਾਜ ਬਿਕ ਧੇਨ ਸਸ ਕਲਪਤਰ ਸੰਖ ਅਮੀ ਗਜਰਾਜ। ਇਹ 14 ਰਿੱਖੇ ਜਿਹਨਾਂ ਵਿੱਚ ਸ਼੍ਰੀ ਦਾ ਭਾਵ ਲਕਸ਼ਮੀ ਦੇਵੀ ਮਾਇਆ ਨਿਕਲ ਪਈ, ਮਣ ਭਾਵ ਮਣੀਆਂ ਨਿਕਲ ਪਈਆਂ, ਰੰਭਾ ਭਾਵ ਅਪੱਛਰਾ, ਵਾਰਣੀ ਭਾਵ ਸ਼ਰਾਬ ਨਿਕਲ ਗਈ। ਤੇ ਗੁਰਮੁਖ ਪਿਆਰਿਓ ਹਜ਼ੂਰ ਨੇ ਲਿਖਿਆ ਗੁਰਸਾਗਰ ਰਤਨੀ ਭਰਪੂਰੇ, ਇਹ 14 ਰਤਨ ਤੇ ਉਸ ਸਮੁੰਦਰ ਵਿੱਚੋਂ ਨਿਕਲੇ। ਜੇ 14 ਦੀ ਗਿਣਤੀ ਕਰਨੀ ਹੋਵੇ, ਸ਼੍ਰੀ ਜੇ ਉਸ ਸਮੁੰਦਰ ਖੀਰ ਸਮੁੰਦਰ ਵਿੱਚੋਂ ਲਕਸ਼ਮੀ ਨਿਕਲੀ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਮੁੰਦਰ ਦੇ ਵਿੱਚੋਂ ਭਗਤੀ ਨਿਕਲੀ, ਫਿਰ ਮਣ ਮਣੀ ਕਿਹੜੀ ਨਿਕਲੀ ਗੁਰਮੁਖ ਪਿਆਰਿਓ? ਸ਼ਰਧਾ ਦੀ ਨਿਕਲੀ। ਰੰਭਾ ਕਿਹੜੀ ਨਿਕਲੀ? ਸ਼ਾਂਤੀ ਦੀ ਨਿਕਲੀ। ਵਾਰਣੀ ਸ਼ਰਾਬ ਕਿਹੜੀ ਨਿਕਲੀ? ਪ੍ਰੇਮ ਰਸ ਦੀ ਨਿਕਲੀ। ਸ਼੍ਰੀਮਣ ਰੰਭਾ ਵਾਰਣੀ ਧਨੁਕ ਕਿਹੜਾ ਨਿਕਲਿਆ? ਗੁਰੂ ਦੇ ਜਸ ਦਾ ਧਨੁਖ, ਤੀਰ ਕਮਾਣ ਨਿਕਲਿਆ। ਸ਼੍ਰੀਮਣ ਰੰਭਾ ਵਾਰਣੀ ਧਨੁਕ ਧਨੰਤਰ, ਧਨੰਤਰ ਆਖੀਏ ਵੈਦ ਨੂੰ, ਡਾਕਟਰ ਨੂੰ। ਗੁਰੂ ਗ੍ਰੰਥ ਸਾਹਿਬ ਰੂਪੀ ਵੈਦ ਵਿੱਚੋਂ ਕਿਹੜਾ ਵੈਦ ਨਿਕਲਿਆ? ਗੁਰੂ ਗ੍ਰੰਥ ਸਾਹਿਬ ਰੂਪੀ ਸਾਗਰ ਵਿੱਚੋਂ ਉਹ ਨਾਮ, ਸਰਬ ਰੋਗ ਦਾ ਔਖਦ ਨਾਮ, ਨਾਮ ਰੂਪੀ ਧਨੰਤਰ ਵੈਦ ਨਿਕਲਿਆ। ਸ਼੍ਰੀਮਨ ਰੰਭਾ ਵਾਰਣੀ ਤਨਕ ਤਨੰਤਰ ਬਾਜ ਬਾਜ ਆਖੀਏ ਘੋੜੇ ਨੂੰ, ਆਕਾਸ਼ੀ ਘੋੜੇ ਨੂੰ, ਘੋੜਾ ਕਿਹੜਾ ਨਿਕਲਿਆ? ਗੁਰੂ ਸਾਹਿਬ ਕਹਿੰਦੇ ਆ, ਸਿੱਖਾ ਤੂੰ ਉਦਮ ਕਰ, ਅੰਮ੍ਰਿਤ ਵੇਲੇ ਉੱਠਿਆ ਕਰ, ਇਹ ਬਾਜ ਘੋੜਾ ਨਿਕਲਿਆ। ਸ਼੍ਰੀਮਨ ਰੰਭਾ ਵਾਰਣੀ ਤਨਕ ਤਨੰਤਰ ਬਾਜ ਬਿਖ ਬਿਖ ਆਖੀਏ ਜ਼ਹਿਰ ਨੂੰ। ਹਿੰਦੂ ਵੀਰ ਸ਼ਿਵ ਜੀ ਨੂੰ ਨੀਲਾ ਮੰਨਦੇ ਨਾ, ਕਿਉਂਕਿ ਉਹਨੇ ਸਮੁੰਦਰ ਵਿੱਚੋਂ ਜ਼ਹਿਰ ਪੀਤੀ, ਤੇ ਜ਼ਹਿਰ ਕਿਹੜੀ? ਗੁਰੂ ਗ੍ਰੰਥ ਸਾਹਿਬ ਵਿੱਚ ਤੇ ਜ਼ਹਿਰ ਹੋ ਨਹੀਂ ਸਕਦੀ, ਪਰ ਜ਼ਹਿਰ ਜ਼ਹਿਰ ਨੂੰ ਕੱਟਦੀ ਹੈ। ਸੁਖਮਣੀ ਸਾਹਿਬ ਜੀ ਦੀ 13ਵੀਂ ਅਸ਼ਟਪਦੀ ਵਿੱਚ ਦੱਸਿਆ ਹੈ ਕਿ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ, ਜਿਹੜੀ ਮਹਾਤਮਾ ਰੱਬ ਦੇ ਪਿਆਰਿਆਂ ਦੀ ਨਿੰਦਿਆ ਨਿੰਦਿਆ ਆਦਿਕ ਪਾਪਾਂ ਦਾ ਵਰਣਨ ਕੀਤਾ, ਖੰਡਨ ਕੀਤਾ, ਉਹ ਗੁਰੂ ਗ੍ਰੰਥ ਸਾਹਿਬ ਵਿੱਚ ਜ਼ਹਿਰ ਕੱਟਣ ਵਾਲੀ ਜ਼ਹਿਰ ਹੈ। ਫਿਰ ਬਿਕ ਧੇਨ, ਧੇਨ ਆਖੀਏ ਕਾਮ ਧੇਨ ਗਊ, ਜਿਹੜੀ ਸਾਰਿਆਂ ਦੀਆਂ ਇੱਛਾ ਪੂਰੀਆਂ ਕਰਦੀ ਆ। ਗੁਰੂ ਗ੍ਰੰਥ ਸਾਹਿਬ ਕਿਹੜੀ ਕਾਮ ਧੇਨ ਗਊ ਦੱਸਦੇ ਆ? ਉਹ ਜੋ ਤੁਸੀਂ ਬੈਠੇ ਗੁਰੂ ਖਾਲਸਾ ਰੂਪ ਸਾਧ ਸੰਗਤ ਜੀ। ਸੱਸ ਆਖੀਏ ਚੰਦਰਮਾ ਨੂੰ, ਗੁਰੂ ਗ੍ਰੰਥ ਸਾਹਿਬ ਅੰਦਰ ਕਿਹੜਾ ਚੰਦਰਮਾ ਹੈ? ਚੰਦਰਮਾ ਹੈ ਵਿਰਾਗ ਦਾ, ਕਿਤਨਾ ਵਿਰਾਗ ਹੈ। ਹਜ਼ੂਰ ਦੀ ਪਵਿੱਤਰ ਬਾਣੀ ਦੇ ਵਿੱਚ, ਜਿਸ ਪਿਆਰੇ ਸਿਉ ਨਿਹਿਤ ਇਸ ਆਗਿਆ ਮਰ ਚੱਲੀਏ, ਧ੍ਰਿਗ ਜੀਵਨ ਸੰਸਾਰ ਤਾਂ ਕਿ ਪਾਛੇ ਜੀਵਣਾ। ਬਿਖ ਧੇਨ ਸੱਸ ਕਲਪ ਤਰ, ਕਲਪ ਤਰ ਕਹੀਏ ਉਸ ਪਾਰ ਜਾਤ ਰੁੱਖ ਨੂੰ ਜਿਹਦੇ ਹੇਠਾਂ ਖਲੋ ਕਰਕੇ ਤੇ ਤਮਾਮ ਇੱਛਾ ਪੂਰੀਆਂ ਹੁੰਦੀਆਂ। ਗੁਰੂ ਗ੍ਰੰਥ ਸਾਹਿਬ ਵਿੱਚ ਕਲਪ ਤਰ ਬ੍ਰਿਖ ਆਖਿਆ ਹੈ, ਅਭਿਆਸ ਨੂੰ, ਕਮਾਈ ਨੂੰ, ਘਾਲਣਾ ਨੂੰ। ਜਿਹੜਾ ਘਾਲਣਾ ਕਰਦਾ ਹੈ ਉਹਦੇ ਨਾਮ ਨੂੰ ਬਰਕਤ ਲੱਗਦੀ ਹੈ, ਕਮਾਈ ਨੂੰ ਫਲ ਲੱਗਦੇ ਹਨ। ਹਜ਼ੂਰ ਕਿਸੇ ਦੀ ਘਾਲਣਾ ਅਜਾਈ ਨਹੀਂ ਜਾਣ ਦਿੰਦੇ। ਬਿਖ ਧੇਨ ਸੱਸ ਕਲਪ ਤਰ ਸੰਖ, ਸੰਖ ਆਖੀਏ ਉਸ ਨਾਦ ਵਾਜੇ ਨੂੰ ਜਿਹਦੇ ਨਾਲ ਦੇਵਤੇ ਵੀ ਜਾਗ ਪੈਂਦੇ ਆ। ਗੁਰੂ ਗ੍ਰੰਥ ਸਾਹਿਬ ਵਿੱਚ ਸੰਖ ਕਿਹੜਾ ਹੈ? ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਏ ਲਾਏ ਧਿਆਨਾ। ਬਿਖ ਧੇਨ ਸੱਸ ਕਲਪ ਤਰ ਸੰਖ, ਅਮੀ ਅਮੀ ਆਖੀਏ ਅੰਮ੍ਰਿਤ ਨੂੰ, ਸਾਰੀ ਬਾਣੀ ਅੰਮ੍ਰਿਤ ਹੈ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਦ ਮੇਰੀ ਤੇ ਗਜ ਰਾਜ। ਗਜ ਰਾਜ ਆਖੀਏ ਐਰਾਵਤ ਹਾਥੀ ਨੂੰ। ਹਜ਼ੂਰ ਅੰਦਰ ਕਿਹੜਾ? ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਹਾਥੀ ਹੈ। ਹਾਥੀ ਰਾਜ ਸਵਾਰੀ ਵਾਲਾ ਹੈ, ਰਾਜ ਸਵਾਰੀ ਗੁਰੂ ਦੀ ਰਾਜ ਯੋਗ, ਗ੍ਰਿਸਤ ਵਿੱਚ ਰਹਿੰਦੇ ਆ ਯੋਗ, ਗੁਰੂ ਮਹਾਰਾਜ ਜੀ ਜੁੜਨ ਦਾ ਘਰ ਬਾਰੀ ਹੋਏ ਵਰਤਿਆ, ਘਰ ਬਾਰੀ ਸਿੱਖ ਪੈਰੀ ਪਾਇਆ। ਇਹ ਹਾਥੀ ਰੂਪੀ ਮਹਾਰਾਜ ਜੀ ਨੇ ਰਾਜ ਯੋਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਗੁਰਸਾਗਰ ਰਤਨੀ ਭਰਪੂਰੇ। ਪਰ ਪਿਆਰਿਓ, ਗੁਣਾਂ ਦਾ ਕੋਈ ਤੋਟਾ ਨਹੀਂ, ਇਹ 14 ਤੇ ਵਿਦਵਾਨਾਂ ਦੀ ਗਿਣਤੀ ਹੈ। ਹਜ਼ੂਰ ਦੇ ਗੁਣਾਂ ਦਾ ਗੁਣ ਨਿਧਾਨ, ਭਗਤਨ ਕੋ ਵਰਤਨ ਬਿਰਲਾ ਪਾਵੈ ਕੋਈ, ਐਸੇ ਗੁਣਾਂ ਦੇ ਖਜ਼ਾਨੇ ਆਓ ਸਰਵਣ ਕਰੀਏ।
ਅੰਮ੍ਰਿਤ ਸੰਤ ਚੁਗੇ ਨਹੀਂ ਦੂਰੇ।
ਔਰ ਜਿਹੜੇ ਰੱਬ ਦੇ ਪਿਆਰੇ ਮਹਾਤਮਾ ਹੁੰਦੇ ਹਨ ਉਹ ਅੰਮ੍ਰਿਤ ਪੀਂਦੇ ਹਨ, ਅੰਮ੍ਰਿਤ ਛਕਦੇ ਹਨ, ਕਿਉਂਕਿ ਅੰਮ੍ਰਿਤ ਕਿਹਦੀ ਖੁਰਾਕ ਹੈ? ਦੇਵਤਿਆਂ ਦੀ। ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਇੱਕ ਤੇ ਅੰਮ੍ਰਿਤ ਉਹ ਦੱਸਿਆ ਆ ਜਿਹੜਾ ਦੇਵਤਿਆਂ ਨੇ ਪੀਤਾ, ਪਰ ਦੇਵਤੇ ਵੀ ਨਹੀਂ ਅਮਰ, ਉਹਨਾਂ ਦੀ ਵੀ ਉਮਰ ਹੈ, ਮਨਿਆਦੀ ਹਨ। ਤੇ ਇੱਕ ਅੰਮ੍ਰਿਤ ਦੱਸਿਆ ਕਿ ਰਾਵਣ ਨੇ ਪੀਤਾ, ਪਰ ਉਹ ਤੇ ਅਗਨੀ ਬਾਣ ਲਾ ਕੇ ਤੇ ਉਹਦੇ ਢਿੱਡ ਵਿੱਚੋਂ ਉਸੇ ਵੇਲੇ ਰਾਮ ਚੰਦਰ ਨੇ ਸੁਕਾ ਦਿੱਤਾ। ਤੇ ਇੱਕ ਗੁਰੂ ਕਾ ਅੰਮ੍ਰਿਤ ਐਸਾ ਹੈ, ਤੁਸੀਂ ਨਮਸਕਾਰਾਂ ਕਰਦੇ ਆ, ਬਾਬਾ ਦੀਪ ਸਿੰਘ ਜੀ ਨੇ ਅੰਮ੍ਰਿਤ ਛਕਿਆ, ਸੀਸ ਧੜ ਤੋਂ ਜੁਦਾ ਹੋ ਗਿਆ, ਫਿਰ ਵੀ ਰੱਬ ਦੇ ਪਿਆਰੇ ਦੀ ਅੰਮ੍ਰਿਤ ਦੀ ਬਰਕਤ, ਉਹ ਅੰਮ੍ਰਿਤ ਅੰਮ੍ਰਿਤ ਹੈ, ਮ੍ਰਿਤਯੂ ਰਹਿਤ ਹੋ ਗਿਆ। ਸੋ ਅੰਮ੍ਰਿਤ ਸੰਤ ਚੁਗਹਿ ਨਹੀਂ ਦੂਰੈ। ਰੱਬ ਦੇ ਪਿਆਰੇ ਦੇਵਤਿਆਂ ਦੇ ਸਦਰਸ਼ ਹਨ, ਔਰ ਐਸੇ ਪਰਮ ਹੰਸ ਸੰਤ ਹਨ, ਉਹ ਇਸ ਸਰੋਵਰ ਦੇ ਵਿੱਚੋਂ ਗੁਣ ਰੂਪੀ ਚੋਗਾ, ਕਿਉਂਕਿ ਦੱਸਿਆ ਜਾਂਦਾ ਕਿ ਮਾਨ ਸਰੋਵਰ ਉੱਪਰ ਜਿਹੜੇ ਹੰਸ ਹੁੰਦੇ ਆ ਉਹ ਮੋਤੀਆਂ ਦਾ ਚੁਗਣਾ ਚੁਗਦੇ ਹਨ, ਤੇ ਇੱਥੇ ਰੱਬ ਦੇ ਪਿਆਰੇ ਸੰਤ ਇਸ ਚੋਗੇ ਨੂੰ ਚੁਗਦੇ ਹਨ, ਉਹ ਇਸ ਸਰੋਵਰ ਗੁਰੂ ਤੋਂ ਦੂਰ ਨਹੀਂ ਜਾਂਦੇ।
ਹਰ ਰਸ ਚੋਗ ਚੁਗਹੇ ਪ੍ਰਭ ਭਾਵੈ।
ਔਰ ਉਹ ਇਸ ਚੋਗੇ ਨੂੰ ਪਰਮੇਸ਼ਵਰ ਦੇ ਅੰਮ੍ਰਿਤ ਰੂਪੀ ਗੁਣਾਂ ਦਾ, ਅੰਮ੍ਰਿਤ ਨਾਮ ਜਸ ਦਾ ਇਹ ਚੋਗਾ ਚੁਗਦੇ ਆ, ਤੇ ਇਹ ਪਰਮੇਸ਼ਰ ਨੂੰ ਚੰਗਾ ਲੱਗਦਾ, ਉਹਨੂੰ ਭਾਉਂਦਾ ਹੈ।
ਸਰਵਰ ਮਹਿ ਹੰਸ ਪ੍ਰਾਨ ਪਤ ਪਾਵੈ।
ਇਸ ਗੁਰੂ ਗ੍ਰੰਥ ਸਾਹਿਬ ਜੀ ਪਰਮੇਸ਼ਰ ਰੂਪੀ ਬਾਣੀ ਰੂਪੀ ਮਾਨ ਸਰੋਵਰ ਵਿੱਚ ਸੰਤ ਰੂਪੀ परमहंस उस प्राणा दे पति स्वासा दे मालिक जिन्हें स्वासा की गंढ बनी आ पता नहीं कदों खोल देनी आ उसनू पा लेंदे हन।
क्या बग बपुड़ा छपड़ी नाए
ते साध संग जी इस शब्द की उथानिका इसका इतिहास क्योंकि यथा प्रकरण तथा अर्थ इस पंक्ति दे विच्चों क्या बग बपड़ा छपड़ी नाए हजूर दे बचन हन। बचन इत्थे हजूर ताड़ना दे कर रहे हन किस नू ताड़ना कर रहे आ ए शब्द उचारण होया सी मेला सुन शिवरात दा बाबा अचल बटाले आई ए अचल बटाले अचल साहिब जी जदों शिवरात्रि दा मेला लग्या बहुत सारे सिद्ध क्योंकि सिद्ध पहलों ते सुमेर पर्वत ते महाराज जी दे नाल वार्तालापां कीतियां ते फिर इत्थे अचल साहिब मेले ते रिद्धियां सिद्धियां दे नाल लोकां नूं भरमाउण इह ते रिद्धि सिद्धि इह ते हत्थां दी कालक है। भाई गुरदास साहिब जी ने लिखिया इह हत्थां दी कालक है उहनां नूं विखाल के ते लोकां नूं भरमाउण ते हजूर उन्हां वल वेख करके संबोधन करदे हन क्या बग बपड़ी बपड़ा छपड़ी नाए तुसी की बगलियां दे न्याई रूप ते हंसां वाला बगलियां दा भी चिट्टा ही हुंदा पर तुसी ते रिधियां सिधियां रूपी छपड़ी गंदगी दे विच नाए ओदे विच तुसी रह रहे हो।
कीचड़ डूबे मैल ना जाए
इस कीचड़ विच डुब्बियां मैल नहीं जांदी। उत्थे एक भाई अजिता भी ਉਹ ਸਿੱਧਾਂ ਨੂੰ ਨਿਰੁੱਤਰ ਕਰਨ ਵਾਸਤੇ ਸਿੱਧਾਂ ਦਾ ਮਾਣ ਤੋੜਨ ਵਾਸਤੇ ਭਾਈ ਅਜਿੱਤਾ ਰੰਧਾਵਾ ਸਿੱਖ ਵੀ ਕੁਝ ਕਰਾਮਾਤ ਵਿਖਾ ਰਿਹਾ ਹਜ਼ੂਰ ਦੀ ਖੁਸ਼ੀ ਨਹੀਂ ਸਾਰਿਆਂ ਦੀਆਂ ਸ਼ਕਤੀਆਂ ਹਜ਼ੂਰ ਨੇ ਖਿੱਚ ਲਈਆਂ। ਜਦੋਂ ਰਿੱਧੀ ਸਿੱਧੀ ਵਾਲੀ ਦੀ ਸ਼ਕਤੀ ਹਜ਼ੂਰ ਖਿੱਚ ਲੈਂਦੇ ਆ ਤੇ ਜਿਵੇਂ ਗੰਨੇ ਦਾ ਰਸ ਚੂਪ ਲਈਏ ਤੇ ਕੁਝ ਪਿੱਛੇ ਨਹੀਂ ਰਹਿੰਦੇ ਤੇ ਹਲਕੇ ਜਿਹਾ ਹੋ ਜਾਂਦੇ ਆ। ਸੋ ਇਸ ਤਰੀਕੇ ਦੇ ਨਾਲ ਕੀਚੜ ਡੁੱਬੈ ਮੈਲ ਨਾ ਜਾਏ ਦੁਨੀਆਂ ਦੀਆਂ ਸ਼ਕਤੀਆਂ ਦੁਨੀਆਂ ਦੀ ਐਸ਼ਵਰਜ ਇਹ ਸਭ ਮੈਲ ਹੈ ਤੇ ਮੈਲ ਦੇ ਵਿੱਚ ਨਹਾਤਿਆਂ ਇਹਦੇ ਵਿੱਚ ਡੁੱਬਿਆਂ ਮੈਲ ਕਦੇ ਲੈ ਨਹੀਂ ਸਕਦੀ ਦੁਬਾਰਾ ਦੁਬਾਰਾ ਚੜੇਗੀ।
ਰਹਾਉ
ਵਿਸ਼ਰਾਮ ਦੇ ਕਰਕੇ ਹਜ਼ੂਰ ਦੱਸਦੇ ਹਨ
ਰੱਖ ਰੱਖ ਚਰਨ ਧਰੇ ਵਿਚਾਰੀ
ਜਿਹੜੇ ਰੱਬ ਦੇ ਪਿਆਰੇ ਗੁਰਸਿੱਖ ਪਰਮਹੰਸ ਮਹਾਤਮਾ ਹੁੰਦੇ ਆ ਹੰਸ ਵੀ ਜਦੋਂ ਪੈਰ ਰੱਖਦਾ ਹੈ ਤੇ ਵਿਚਾਰ ਵਿਚਾਰ ਕੇ ਕਿ ਮੈਂ ਕਿਤੇ ਗੰਦੀ ਜਗ੍ਹਾ ਤੇ ਨਾ ਰੱਖ ਦਵਾਂ ਛਕਣ ਲੱਗੇ ਵੀ ਵਿਚਾਰਦਾ ਹੈ ਰੱਖ ਰੱਖ ਚਰਨ ਧਰੇ ਵਿਚਾਰੀ ਉਹ ਆਪਣੇ ਪੈਰਾਂ ਨੂੰ ਬੜੇ ਟਿਕਾ ਦੇ ਨਾਲ ਸਹਿਜ ਦੇ ਨਾਲ ਇੱਦਾਂ ਹੀ ਰੱਬ ਦਾ ਪਿਆਰਾ ਹਮੇਸ਼ਾ ਵੇਖਦਾ ਹੈ। ਨਰ ਅਚੇਤ ਪਾਪਾਂ ਤੇ ਡਰ ਰੇ ਮੇਰੇ ਪਾਸੋਂ ਕਿਤੇ ਕੋਈ ਪਾਪ ਨਾ ਹੋ ਜਾਵੇ ਕਿਸੇ ਸਿੱਖ ਦਾ ਦਿਲ ਨਾ ਦੁਖਾਇਆ ਜਾਵੇ ਗੁਰ ਅਸਥਾਨ ਦੀ ਮੈਂ ਭੁੱਲ ਕੇ ਵੀ ਨਿੰਦਿਆ ਨਾ ਕਰ ਦਵਾਂ ਰੱਬ ਦੇ ਪਿਆਰੇ ਦਾ ਤਿਰਸਕਾਰ ਨਾ ਕਰ ਦਵਾਂ ਇੱਦਾਂ ਰੱਖ ਰੱਖ ਚਰਨ ਧਰੇ ਵਿਚਾਰੀ ਇਸ ਤਰ੍ਹਾਂ ਦਾ ਸਿੱਖ ਦਾ ਜੀਵਨ ਹੋਵੇ ਔਰ ਇੱਦਾਂ ਵਿਚਾਰ ਕਰਦਾ ਰਵੇ ਨਹਿ ਬਿਲੰਬ ਧਰਮੰ ਬਿਲੰਬ ਪਾਪੰ ਪਾਪ ਦੇ ਕੰਮ ਨੂੰ ਦੇਰੀ ਪਾਈ ਜਾਵੇ ਨਹੀਂ ਕਰਨਾ ਤੇ ਧਰਮ ਕਰਮ ਹੋਵੇ ਤੇ ਅੱਜ ਹੀ ਗੁਰੂ ਕਾ ਸਿੱਖ ਕਮਰ ਕੱਸਾ ਕਰਕੇ ਤੇ ਕਰ ਲਵੇ।
ਦੋਬੇ ਦਾ ਛੋੜ ਭਏ ਨਿਰੰਕਾਰੀ
ਔਰ ਜਿਹਨਾਂ ਜਿਹਨਾਂ ਨੇ ਦੁਚਿੱਤਾ ਪੁਣਾ ਛੱਡਿਆ ਪਿਆਰਿਓ ਜਿਹਨਾਂ ਜਿਹਨਾਂ ਦਵੈਤ ਛੱਡੀ ਜਿਹਨਾਂ ਜਿਹਨਾਂ ਦੋ ਬੇੜੀਆਂ ਤੋਂ ਪੈਰ ਚੁੱਕ ਕਰਕੇ ਤੇ ਮਾਲਿਕ ਦੀ ਟੇਕ ਰੱਖੀ ਹੈ ਦੁਬਦਾ ਛੋੜ ਭਏ ਨਿਰੰਕਾਰੀ ਉਹ ਤੇ ਖਾਲਸਾ ਮੇਰੋ ਰੂਪ ਹੈ ਖਾਸ ਹਰ ਹਰ ਜੰਦੂ ਏਕ ਹੈ ਵਿਭਿਚਾਰ ਕਿਛ ਨਾ ਹੈ ਉਹ ਤੇ ਬ੍ਰਹਮ ਗਿਆਨੀ ਆਪ ਪਰਮੇਸ਼ਰ ਰੂਪ ਹੀ ਬਣ ਗਏ।
ਮੁਕਤ ਪਦਾਰਥ ਹਰ ਰਸ ਚਾਖੇ
ਤੇ ਬਾਣੀ ਦੇ ਵਿੱਚ ਪਦਾਰਥ ਲਿਖੇ ਹਨ ਸਨਾਤਨ ਜਗਤ ਵਿੱਚ ਧਰਮ ਅਰਥ ਕਾਮ ਤੇ ਮੋਖ ਇਹਨਾਂ ਨੂੰ ਚਾਰ ਪਦਾਰਥ ਮੁੱਖ ਮੰਨਿਆ ਸੀ। ਬਾਣੀ ਵਿੱਚ ਕਿਤਨੇ ਪਦਾਰਥ ਗੁਰਸਿੱਖ ਵਿਦਵਾਨਾਂ ਨੇ ਲਿਖੇ ਹਨ ਨਾਮ ਪਦਾਰਥ ਮੁਕਤ ਪਦਾਰਥ ਪ੍ਰੇਮ ਪਦਾਰਥ ਭਗਤ ਪਦਾਰਥ ਐਸਾ ਮੁਕਤ ਪਦਾਰਥ ਮੁਕਤੀ ਸਾਧ ਸੰਗਤ ਜੀ ਬਹੁਤ ਵੱਡੀ ਅਵਸਥਾ ਹੈ। ਦੁਨੀਆਂ ਤੇ ਸਵਰਗਾਂ ਤੇ ਨਰਕਾਂ ਤੁਸੀਂ ਕਿਸੇ ਧਰਮ ਨੂੰ ਪੜ੍ਹ ਲਵੋ ਉਹਨਾਂ ਧਰਮਾਂ ਦੇ ਵਿੱਚ ਮੁਕਤੀ ਸਵਰਗ ਨੂੰ ਹੀ ਮੰਨਿਆ ਹੈ ਤੇ ਗੁਰੂ ਕੇ ਸਿੱਖ ਵਾਸਤੇ ਨਰਕ ਤੇ ਸਵਰਗ ਦੋਵੇਂ ਜੰਜੀਰਾਂ ਹੱਥ ਕੜੀਆਂ ਹੀ ਆ। ਨਰਕ ਚਲੋ ਮੰਨ ਲਓ ਕਿ ਉਹ ਭੈੜੀ ਜੰਜੀਰ ਹੈ ਤੇ ਜਿਹੜਾ ਸਵਰਗ ਹੈ ਸੋਨੇ ਦੀ ਜੰਜੀਰ, ਪਰ ਜੰਜੀਰ ਤੇ ਜੰਜੀਰ ਹੀ ਹੈ। ਗੁਰੂ ਕਾ ਸਿੱਖ ਸਵਰਗ ਨਰਕ ਤੋਂ ਪਰੇ ਮੁਕਤ ਪਦਾਰਥ ਕੈਸਾ ਪਾਉਂਦਾ? ਸਿੱਖ ਦਾ ਮੁਕਤ ਪਦਾਰਥ ਗੁਰੂ ਕੇ ਚਰਨ ਹਨ। ਐਸਾ ਗੁਰੂ ਕਾ ਸਿੱਖ ਹਰੀ ਪਰਮੇਸ਼ਵਰ ਦੇ ਅੰਮ੍ਰਿਤ ਰਸ ਨੂੰ ਚੱਖਦਾ ਹੈ।
ਪਾਵਣ ਜਾਣ ਰਹੇ ਗੁਰ ਰਾਖੇ,
ਜਿਹੜਾ ਜਿਹੜਾ ਵੀ ਗੁਰੂ ਮਹਾਰਾਜ ਜੀ ਨੇ ਰੱਖਿਆ, ਜਿਹੜਾ ਉਹਨਾਂ ਦੀ ਨਜ਼ਰੇ ਨਾਇਤ ਵਿੱਚੋਂ ਦੀ ਲੰਘ ਗਿਆ, ਜਿਹੜਾ ਬਖਸ਼ਿਸ਼ ਦਾ ਪਾਤਰ ਬਣਿਆ, ਉਹਦਾ ਆਉਣਾ ਜਾਣਾ, ਜੰਮਣਾ ਮਰਨਾ, ਭਰਮਣਾ ਸਭ ਮਿਟ ਗਿਆ। ਹਜ਼ੂਰ ਨੇ ਉਹਨਾਂ ਨੂੰ ਰੱਖ ਲਿਆ। ਆਵਣ ਜਾਣ ਰਹੇ ਗੁਰ ਰਾਖੇ, ਗੁਰੂ ਕਿਸ ਤਰ੍ਹਾਂ ਰੱਖਦਾ? ਗੁਰਮੁਖ ਪਿਆਰਿਓ, ਭਾਈ ਦਾਨੇ ਨੂੰ ਬਚਨ ਹੋਇਆ ਤੂੰ ਕੇਸ ਰੱਖ, ਤੇ ਭਾਈ ਦਾਨਾ ਕੇਸ ਰੱਖਣ ਤੋਂ ਥੋੜਾ ਢਿੱਲ ਕਰੇ, ਤੇ ਹਜ਼ੂਰ ਨੇ ਬਚਨ ਕੀਤੇ, ਫਿਰ ਦਾਨਿਆਂ ਤੂੰ ਅੱਖਾਂ ਮੀਟ। ਸ੍ਰੀ ਦਮਦਮਾ ਸਾਹਿਬ ਜੀ ਦਾ ਇਤਿਹਾਸ ਆ, ਭਾਈ ਦਾਨੇ ਨੇ ਜਦੋਂ ਅੱਖਾਂ ਮੀਟੀਆਂ, ਕਲਗੀਧਰ ਜੀ ਨੂੰ ਕਿਹੜਾ ਭਿਆਨਕ ਦ੍ਰਿਸ਼ ਉਸ ਨੂੰ ਵਿਖਾਇਆ। ਪਾਪੀ ਕਰਮ ਕਮਾਵ ਦੇ ਕਰਦੇ ਹਾਏ ਹਾਏ, ਨਾਨਕ ਜਿਉਂ ਮੱਥਣ ਮਧਾਣੀਆਂ ਤਿਉਂ ਮੱਥੇ ਧਰਮ ਰਾਏ। ਫਿਰ ਭਾਈ ਦਾਨੇ ਨੇ ਕੀ ਵੇਖਿਆ ਕਿ ਗੁਰੂ ਸਾਹਿਬ ਜੀ ਦਾ ਹੱਥ ਆਇਆ, ਤੇ ਜਿਹਨਾਂ ਜਿਹਨਾਂ ਸਿੱਖਾਂ ਦੇ ਸੀਸਾਂ ਦੇ ਉੱਪਰ ਜੁੜੇ ਸੁਭਾਏ ਮਾਨ ਸ਼ੋਭਾ ਦੇ ਰਹੇ ਸਨ, ਤੇ ਹਜ਼ੂਰ ਨਰਕਾਂ ਤੋਂ ਵੀ ਕੱਢ ਰਹੇ ਸਨ। ਮਤਾ ਕੋਈ ਸੋਚੇ, ਇਹ ਮਨੋ ਘੜਤ ਹਨ। ਗੁਰੂ ਮਹਾਰਾਜ ਜੀ ਨੇ ਪਾਵਨ ਬਾਣੀ ਦੇ ਵਿੱਚ ਬਾਬਾ ਦੀਪ ਸਿੰਘ ਸਾਹਿਬ ਜੀ ਸੰਗਤ ਵਿੱਚ ਬੈਠੇ ਸਨ, ਔਰ ਉਹਨਾਂ ਨੇ ਜਦੋਂ ਬਾਣੀ ਦੇ ਸਰੂਪ ਲਿਖੇ, ਦਸਮ ਬਾਣੀ ਦੇ ਵਿੱਚ ਮਾਲ ਕੌਂਸ ਕੀ ਵਾਰ ਵਿੱਚ ਪੰਕਤੀਆਂ ਵੀ ਦਰਜ ਕੀਤੀਆਂ, ਬਿਨ ਕੇਸਾਂ ਸਿਰ ਕੁੱਟੀਆਂ ਚੰਘਾਰੇ ਛੜਾਏ ਕੌਣ ਹੈ, ਬਿਨਾਂ ਕੇਸਾਂ ਤੋਂ ਚੰਘਾਰਾਂ ਚੀਕਾਂ ਪੈਂਦੀਆਂ, ਛੁਡਾਉਣ ਵਾਲਾ ਕੋਈ ਨਹੀਂ। ਪਰ ਜਿਹਨਾਂ ਨੂੰ ਗੁਰੂ ਰੱਖ ਲਵੇ, ਤੇ ਗੁਰੂ ਕਿਹਨੂੰ ਰੱਖਦਾ? ਜਿਹੜਾ ਗੁਰੂ ਕਾ ਅਨੁਸਾਰੀ ਹੋ ਜਾਵੇ, ਜਿਹੜਾ ਗੁਰੂ ਨੂੰ ਮੰਨੇ, ਗੁਰੂ ਦੀ ਮੰਨੇ, ਉਹਦੇ ਆਵਣ ਜਾਣ ਰਹੇ ਗੁਰ ਰਾਖੇ।
ਸਰਵਰ ਹੰਸਾ ਛੋੜ ਨਾ ਜਾਏ,
ਤੇ ਪਰਮ ਹੰਸ ਮਹਾਤਮਾ ਇਹੋ ਜਿਹੇ ਹੁੰਦੇ ਆ, ਉਹ ਮਾਨਸ ਰੂਪੀ ਮਾਨ ਸਰੋਵਰ ਰੂਪੀ ਸਤਿਗੁਰੂ ਜੀ ਨੂੰ ਉਹ ਛੱਡਦੇ ਨਹੀਂ, ਉਹ ਅਕਾਲ ਪੁਰਖ ਵਾਹਿਗੁਰੂ ਵਾਲੇ ਪਲੜੇ ਨੂੰ ਛੱਡਦੇ ਨਹੀਂ ਹਨ, ਇੱਧਰ ਉੱਧਰ ਨਹੀਂ ਜਾਂਦੇ।
ਪ੍ਰੇਮ ਭਗਤ ਕਰ ਸਹਿਜ ਸਮਾਏ,
ਔਰ ਪ੍ਰੇਮਾ ਭਗਤੀ ਸਭ ਭਗਤੀ ਤੋਂ ਉੱਚੀ, ਪ੍ਰੇਮਾ ਭਗਤੀ ਕਰਕੇ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਪ੍ਰੇਮ ਵਰਗੀ ਕੋਈ ਚੀਜ਼ ਨਹੀਂ, ਪ੍ਰੇਮ ਵਰਗੀ ਕੋਈ ਅਵਸਥਾ ਨਹੀਂ। ਪ੍ਰੇਮ ਅੱਗੇ ਤੇ ਨੇਮ ਵੀ ਸਾਧ ਸੰਗਤ ਜੀ, ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਘੋੜੇ ਤੇ ਸਵਾਰ ਹਨ, ਮਾਈ ਨੇ ਪ੍ਰੇਮ ਕੀਤਾ ਤੇ ਹਜ਼ੂਰ ਘੋੜੇ ਤੇ ਸਵਾਰ ਹੀ ਉਸ ਦੇ ਘਰੋਂ ਪ੍ਰਸ਼ਾਦਾ ਛਕ ਲਿਆ। ਅਗਲੇ ਦਿਨ ਲਾਂਗਰੀ ਸਿੱਖ ਆਖਣ ਲੱਗਾ, ਹਜ਼ੂਰ ਤੁਹਾਨੂੰ ਫਿਰ ਘੋੜੇ ਤੇ ਹੀ ਛਕਾ ਦਈਏ, ਤੇ ਮਹਾਰਾਜ ਕਹਿਣ ਲੱਗੇ, ਬੇਮਰਿਆਦ, ਤੈਨੂੰ ਮਰਿਆਦਾ ਨਹੀਂ ਪਤਾ ਲੱਗ ਰਹੀ, ਮਰਿਆਦਾ ਤੋਂ ਬਿਨਾਂ ਨਹੀਂ ਅਸੀਂ ਛਕਦੇ। ਤੇ ਬੇਨਤੀ ਸਿੱਖਾਂ ਨੇ ਕੀਤੀ, ਕੱਲ ਤੇ ਆਪ ਜੀ ਨੇ ਛਕ ਲਿਆ ਹਜ਼ੂਰ ਦੇ ਬਚਨ ਹੋਏ। ਨੇਮ ਤੇ ਬਹੁਤ ਜ਼ਰੂਰੀ ਹੈ, ਨੇਮ ਕੇ ਨਖਨ ਬਢਾਓ, ਕਲਗੀਧਰ ਜੀ ਨੇ ਉਚਾਰਨ ਕੀਤਾ। ਪਰ ਸਤਿਗੁਰਾਂ ਦਾ ਆਪਣਾ ਐਸਾ ਬਿਰਧ ਹੈ, ਮੇਰੀ ਬਾਂਧੀ ਭਗਤ ਛੁਡਾਵੇ, ਬਾਂਧੇ ਭਗਤ ਨਾ ਛੂਟੇ ਮੋਹੇ, ਐਸੀ ਉੱਚੀ ਹੈ ਪ੍ਰੇਮਾ ਭਗਤੀ। ਪ੍ਰੇਮਾ ਭਗਤੀ ਹਜ਼ੂਰ ਨੂੰ ਮਾਲਿਕ ਨੂੰ ਬੰਨ ਲੈਂਦੀ ਆ, ਉਸ ਪ੍ਰੇਮਾ ਭਗਤੀ ਦੇ ਅਧੀਨ ਹਜ਼ੂਰ ਸਹਿਜ ਸਮਾਏ, ਸੁਖਾਲਾ ਹੀ ਸਿੱਖ ਨੂੰ ਜੋਤੀ ਰੂਪ ਕਰਕੇ, ਜੋਤੀ ਰੂਪ ਕਰਕੇ ਆਪਣੇ ਵਿੱਚ ਸਮਾ ਲੈਂਦੇ ਹਨ।
ਸਰਵਰ ਮਹਿ ਹੰਸ, ਹੰਸ ਮਹਿ ਸਾਗਰ,
ਔਰ ਕਿਆ ਅਸਚਰਜ, ਕਿਆ ਕੌਤਕ ਹੈ, ਸਰਵਰ ਮਹਿ ਹੰਸ, ਠੀਕ ਹੈ, ਸਰਵਰ ਮਹਿ ਹੰਸ, ਹੰਸ ਨੇ ਮਾਨ ਸਰੋਵਰ ਤੇ ਰਹਿਣਾ, ਉਹਦਾ ਚੋਗਾ ਉੱਥੇ ਹੀ ਹੈ। ਪਰ ਹਜ਼ੂਰ ਅੱਗੇ ਬਚਨ ਕਰਦੇ ਹਨ ਕਿ ਹੰਸ ਮਹਿ ਸਾਗਰ, ਉਸ ਹੰਸ ਦੇ ਵਿੱਚ ਸਾਗਰ ਕਿਵੇਂ ਪ੍ਰਵੇਸ਼ ਹੋਵੇ, ਇਹ ਗੱਲ ਬਣਦੀ ਨਹੀਂ। ਸਰਵਰ ਮੈਂ ਹੰਸ, ਜਿਹੜਾ ਮਾਨ ਸਰੋਵਰ ਹੈ ਉਹ ਹੰਸ ਦਾ ਆਸਰਾ ਹੈ, ਹੰਸ ਉਹਦੇ ਆਸਰੇ ਆਪਣਾ ਜੀਵਨ ਰਿਜਕ ਜਿਉਂਦਾ ਹੈ। ਪਰ ਮਹਾਰਾਜ ਜੀ ਦੇ, ਅਕਾਲ ਪੁਰਖ ਵਾਹਿਗੁਰੂ ਜੀ ਦੇ ਸੰਤ ਉਹ ਇਸੇ ਤਰੀਕੇ ਦੇ ਨਾਲ ਵਾਹਿਗੁਰੂ ਦਾ ਆਸਰਾ ਤੱਕਦੇ ਆ। ਪਰ ਵਾਹਿਗੁਰੂ ਐਸਾ ਕੌਤਕ ਕਰਦਾ ਹੈ, ਉਹ ਹੰਸ ਰੂਪੀ ਸੰਤਾਂ ਦੇ ਵਿੱਚ ਸਾਗਰ ਰੂਪ ਹੋ ਕਰਕੇ, ਉਹਨਾਂ ਦੇ ਰੋਮਾਂ ਰੋਮਾਂ ਦੇ ਵਿੱਚ ਵੀ ਵਿਆਪਕ ਜਲ ਰੂਪ ਹੋ ਕਰਕੇ, ਗੁਰਮੁਖ ਰੋਮ ਰੋਮ ਹਰ ਧਿਆਵੈ, ਐਸੀ ਪਰਮ ਅਵਸਥਾ, ਸਾਗਰ ਵਾਂਗੂ ਸਰੀਰ ਦੀਆਂ ਤਮਾਮ ਨਾੜੀਆਂ, ਮਨ ਦੀਆਂ ਤਮਾਮ ਬਿਰਤੀਆਂ, ਔਰ ਆਤਮਾ ਅੰਤ ਸ਼ਕਰਨ ਤਮਾਮ ਵਿੱਚ ਇਹ ਅੰਮ੍ਰਿਤ ਜਲ ਸਾਗਰ ਰੂਪ ਹੋ ਕਰਕੇ ਪਰਮੇਸ਼ਰ ਪ੍ਰਵੇਸ਼ ਹੋ ਜਾਂਦਾ ਹੈ।
ਅਕਥ ਕਥਾ ਗੁਰ ਬਚਨੀ ਆਦਰ,
ਔਰ ਇਹ ਜੋ ਅਵਸਥਾ ਦਾ ਵਰਣਨ ਕੀਤਾ ਹੈ ਇਹ ਅਕਥ ਕਥਾ ਹੈ। ਇਸ ਅਕਥ ਕਥਾ ਨੂੰ ਕਿਸ ਨੇ ਪ੍ਰਾਪਤ ਕੀਤਾ? ਜਿਨ੍ਹਾਂ ਨੇ ਗੁਰ ਬਚਨੀ ਆਦਰ, ਜਿਨ੍ਹਾਂ ਨੇ ਗੁਰੂ ਕੇ ਬਚਨਾਂ ਦਾ, ਗੁਰੂ ਕੇ ਸ਼ਬਦ ਦਾ, ਗੁਰੂ ਕੇ ਉਪਦੇਸ਼ ਦਾ ਆਦਰ ਕੀਤਾ। ਆਦਰ ਦੋ ਤਰ੍ਹਾਂ ਦਾ ਹੈ ਸਾਧ ਸੰਗਤ ਜੀ, ਤੇ ਦੋਵੇਂ ਪੱਖ ਆਦਰ ਦੇ ਜ਼ਰੂਰੀ ਆ। ਬਹੁਤ ਸਾਰੀ ਗੁਰੂ ਕੀ ਸੰਗਤ ਗ੍ਰਿਸਤੀ ਹੋਵੇਗੀ, ਕਿਉਂਕਿ ਘਰ ਬਾਰੀ ਹੋਏ ਵਰਤਿਆ, ਘਰ ਬਾਰੀ ਸਿੱਖ ਪੈਰੀ ਪਾਇਆ। ਸਤਿਗੁਰੂ ਜੀ ਦੀ ਬਾਣੀ ਦੇ ਵਿੱਚ ਬਚਨ ਆਏ ਹਨ, ਸੀਲ ਸੰਜਮ ਪ੍ਰੈ ਆਗਿਆ ਮਨ, ਤਿਸ ਨਾਰੀ ਕੋ ਦੁੱਖ ਨਾ ਜਮਾਨੈ, ਕਹੋ ਨਾਨਕ ਜਿਨ ਪ੍ਰਿਓ ਪਰਮੇਸ਼ਰ ਕਰ ਜਾਣਿਆ, ਧਨ ਸਤੀ ਦਰਗਹਿ ਪ੍ਰਵਾਨਿਆ। ਜਿਹੜੀ ਧਰਮ ਸੁਪਤਨੀ ਹੈ ਉਹ ਪਤੀ ਦਾ ਆਦਰ ਕਰਦੀ ਹੈ, ਆਦਰ ਉਹ ਬਾਜ਼ਾਰਾਂ ਵਿੱਚ ਵੀ ਕਰਦੀ ਹੈ, ਤਾੜਨਾ ਨਹੀਂ ਕਰ ਸਕਦੀ, ਨਿਰਾਦਰੀ ਪਤੀ ਦੀ ਇਸ ਤਰ੍ਹਾਂ ਹੁੰਦੀ ਆ। ਆਦਰ ਉਸ ਨੂੰ ਹਰ ਜਗ੍ਹਾ ਬਾਹਰ ਪਰਿਵਾਰ ਦੇ ਵਿੱਚ, ਭਾਈਚਾਰੇ, ਸਮਾਜ ਵਿੱਚ ਵੀ ਆਦਰ ਕਰਨਾ ਪਵੇਗਾ। ਇਹ ਆਦਰ ਵੀ ਜ਼ਰੂਰੀ ਆ। ਜੇ ਬਾਹਰ ਨਿਰਾਦਰੀ ਕਰੇ ਤੇ ਅੰਦਰ ਸੇਵਾ ਕਰੇ ਤੇ ਉਸ ਆਦਰ ਦਾ ਕੋਈ ਮਤਲਬ ਨਹੀਂ। ਪਰ ਦੂਸਰੇ ਪੱਖ ਦੇ ਵਿੱਚ ਜੇ ਬਾਹਰ ਆਦਰ ਕਰੀ ਜਾਵੇ ਸੱਸ ਸਹੁਰਿਆਂ ਦੇ ਸਾਹਮਣੇ ਤੇ ਹੋਰ ਸਭ ਸਾਕ ਸੰਬੰਧੀਆਂ ਦੇ ਸਾਹਮਣੇ, ਤੇ ਘਰ ਦੇ ਵਿੱਚ ਨਾ ਆਦਰ ਕਰੇ ਤੇ ਇਹ ਵੀ ਬੁਰੀ ਬਾਤ ਹੈ। ਇਸ ਤਰੀਕੇ ਦੇ ਨਾਲ ਅਕਥ ਕਥਾ ਵਾਲੀ ਅਵਸਥਾ ਉਹਨਾਂ ਸਿੱਖਾਂ ਨੂੰ ਪ੍ਰਾਪਤ ਹੁੰਦੀ ਹੈ ਜਿਹੜੇ ਉਸ ਸੁਚੱਜੀ ਸਤਵੰਤੀ ਜੀਵ ਇਸਤਰੀ ਦੀ ਨਿਆਈ, ਉਹ ਗੁਰੂ ਮਹਾਰਾਜ ਜੀ ਦਾ ਪ੍ਰਤੱਖ ਸਤਿਕਾਰ ਵੀ ਗੁਰੂ ਕੀ ਬਾਣੀ ਦਾ ਕਰਦੇ ਹਨ, ਕਿਉਂਕਿ ਜਿਨ ਭੈ ਅਦਬ ਨਾ ਬਾਣੀ ਧਾਰਾ, ਜਾਨੋ ਸੋ ਸਿੱਖ ਨਾਹੀ ਹਮਾਰਾ। ਗੁਰੂ ਕੀ ਬਾਣੀ ਦਾ, ਗੁਰੂ ਕੀਆਂ ਪੋਥੀਆਂ ਦਾ, ਗੁਰੂ ਕੇ ਸ਼ਬਦ ਦਾ ਸਤਿਕਾਰ ਕਰਦੇ ਆ। ਤੇ ਦੂਸਰਾ ਗੁਰੂ ਕੀ ਬਾਣੀ ਦਾ ਸਤਿਕਾਰ ਇਹ ਹੈ, ਗੁਰੂ ਕੀ ਬਾਣੀ ਦਾ ਉਪਦੇਸ਼ ਹਿਰਦੇ ਵਿੱਚ ਵਸਾਉਣਾ। ਗੁਰੂ ਘਰ ਦੇ ਵਿੱਚ ਇਹ ਰੀਤੀ ਨਹੀਂ ਕਿ ਸੰਗਤਾਂ ਨੋਟ ਪੈਡ ਤੇ ਪੈਨ ਲੈ ਕਰਕੇ ਹਜ਼ੂਰ ਦੀ ਹਜ਼ੂਰੀ ਵਿੱਚ ਆਉਂਦੀਆਂ ਕਿ ਅਸੀਂ ਲਿਖ ਲਈਏ। ਜੇ ਕਿਸੇ ਨੇ ਲਿਖਣਾ ਵੀ ਹੋਵੇ ਕੋਈ ਬੁਰੀ ਬਾਤ ਨਹੀਂ, ਪਰ ਇਹ ਗੁਰੂ ਘਰ ਦੀ ਰੀਤੀ ਨਹੀਂ, ਕਿਉਂਕਿ ਸਤਿਗੁਰੂ ਜੀ ਬਾਣੀ ਵਿੱਚ ਸਾਨੂੰ ਪ੍ਰੇਰਨਾ ਦਿੰਦੇ ਆ, ਕਲਮ ਸਾਜਣੀ ਕਿਆ ਸਦਾਈਏ ਹਿਰਦੇ ਹੀ ਲਿਖ ਲੇ ਹੋ। ਕੀ ਕਲਮ ਲਿਆਉਣੀ, ਕੀ ਕਾਗਜ਼ ਲਿਆਉਣਾ ਭਾਈ ਸਿੱਖਾਂ, ਆਪਣੇ ਹਿਰਦੇ ਨੂੰ ਇੰਨਾ ਸਾਫ਼ ਕਰ ਲਾ, ਭਾਂਡਾ ਧੋਏ, ਬੈਸ ਧੂਪ ਦੇਵੋ ਤਾਂ ਦੁੱਧ ਦੇ ਕੋ ਜਾਵੋ, ਇਸ ਤਰ੍ਹਾਂ ਅੰਦਰ ਦੇ ਬਰਤਨ ਨੂੰ, ਕਾਗਜ਼ ਨੂੰ ਸਾਫ਼ ਕਰ ਲਾ, ਕਿ ਕਲਮ ਸਾਜਣੀ ਕਿਆ ਸਦਾਈਏ ਹਿਰਦੇ ਦੇ ਉੱਪਰ ਪ੍ਰੇਮ ਦੀ ਸਿਆਹੀ ਦੇ ਨਾਲ ਮਹਾਰਾਜ ਜੀ ਦਾ ਉਪਦੇਸ਼ ਲਿਖ ਲਓ। ਇਹ ਅਕਥ ਕਥਾ ਗੁਰਬਚਨੀ ਆਦਰ, ਇਹ ਗੁਰੂ ਕੇ ਬਚਨ ਦਾ ਆਦਰ ਹੈ।
ਸੁਨ ਮੰਡਲ ਇੱਕ ਜੋਗੀ ਵੈਸੇ,
ਹਜ਼ੂਰ ਦ੍ਰਿਸ਼ਟਾਂਤ ਦੇ ਨਾਲ ਦੱਸਦੇ ਆ, ਸੁਨ ਮੰਡਲ ਫੁਰ ਮੰਡਲ ਦੇ ਵਿੱਚ ਭਾਵ ਦਸਵੇਂ ਦੁਆਰ ਦੇ ਵਿੱਚ ਜੋਗੀ ਜਨ ਬਹਿੰਦੇ ਹਨ।
ਨਾਰ ਨਾ ਪੁਰਖ ਕਹੋ ਕੋ ਕੈਸੇ,
ਕਿਉਂਕਿ ਹਜ਼ੂਰ ਦੇ ਸਾਹਮਣੇ ਸਿੱਧ ਖੜੇ ਹਨ ਜਿਨ੍ਹਾਂ ਨੇ ਯੋਗ ਦੀ ਕਮਾਈ ਬਹੁਤ ਜ਼ਿਆਦਾ ਕੀਤੀ ਹੈ। ਹਜ਼ੂਰ ਉਹਨਾਂ ਤਾਈਂ ਮੁਖਾਤਬ ਹੋ ਕਰਕੇ ਸਮਝਾ ਰਹੇ ਆ। ਇਸੇ ਤਰ੍ਹਾਂ ਰੱਬ ਦੇ ਪਿਆਰੇ ਮਹਾਤਮਾ ਹੁੰਦੇ ਆ, ਉਹ ਵੀ ਸੁਨ ਮੰਡਲ ਇੱਕ ਜੋਗੀ ਬੈਸਾ, ਉਹ ਜੋਗੀ ਜੁੜਨ ਵਾਲੇ ਆ। ਉਹ ਵਾਲੇ ਜੋਗੀ ਨੇ, ਜੋਗ ਨਾ ਭਗਵੀ ਕੱਪੜੀ, ਜੋਗ ਨਾ ਮੈਲੇ ਵੇਸ, ਉਹ ਜੋਗ ਉਹ ਹੈ ਜਿਹੜਾ ਗੁਰੂ ਕੇ ਉਪਦੇਸ਼ ਜੋਗ ਨਾਮ ਜੁੜਨ ਦਾ, ਜਿਹੜੇ ਜੁੜੇ ਹੋਏ ਮਹਾਤਮਾ ਹਨ ਉਹ ਸੁਨ ਮੰਡਲ, ਉਹਨਾਂ ਦੇ ਸੰਕਲਪ ਵਿਕਲਪ ਤਮਾਮ ਖਿਆਲ ਮਿਟ ਜਾਂਦੇ ਆ, ਉਹਨਾਂ ਦੇ ਫੁਰਨੇ ਮਿਟ ਜਾਂਦੇ ਆ, ਕਿਉਂਕਿ ਇਹ ਫੁਰਨੇ ਹੀ ਆ। ਸਾਧ ਸੰਗਤ ਜੀ, ਕੱਲ ਵੀ ਸਿੰਘ ਸਾਹਿਬ ਜੀ ਕਥਾ ਵਿੱਚ ਉਚਾਰਨ ਕਰ ਰਹੇ ਸੀ ਕਿ ਸਰੀਰ ਦੁਬਾਰਾ ਕਿਉਂ ਮਿਲਦਾ ਹੈ, ਕਿਉਂਕਿ ਫੁਰਨਾ ਰਹਿੰਦਾ। ਭਾਈ ਗੁਰਦਾਸ ਸਾਹਿਬ ਜੀ ਵਾਰਾਂ ਵਿੱਚ ਅੰਕਿਤ ਕਰਦੇ, ਜੁਗ ਜੁਗ ਮੇਰ ਸਰੀਰ ਕਾ ਵਾਸਨਾ ਵੱਧਾ ਆਵੇ ਜਾਵੇ। ਵਾਸਨਾ ਕਰਕੇ, ਤਮਾ ਕਰਕੇ ਸਾਨੂੰ ਬਾਰ ਬਾਰ 84 ਦਾ ਗੇੜ ਪੈ ਰਿਹਾ। ਹਜ਼ੂਰ ਸਮਝਾ ਰਹੇ ਆ, ਸੁਨ ਮੰਡਲ ਇੱਕ ਜੋਗੀ ਬੈਸਾ, ਜਿਹੜੇ ਇੱਕ ਅਦਵੈਤ ਵਾਹਿਗੁਰੂ ਦਾ, ਉਸ ਇੱਕੋ ਅੰਕਾਰ ਵਾਹਿਗੁਰੂ ਦਾ ਭਜਨ ਕਰਦੇ ਆ, ਇਸ ਤਰ੍ਹਾਂ ਦੇ ਜੋਗੀ ਬਣਦੇ ਆ। ਉਹਨਾਂ ਨੂੰ ਅਫੁਰ ਅਵਸਥਾ, ਤੇ ਉਹ ਐਸੀ ਪਰਮ ਅਵਸਥਾ ਹੈ, ਉਹਦੇ ਵਿੱਚ ਨਾ ਤੇ ਨਾਰ, ਨਾ ਪੁਰਖ, ਨਾ ਨਾਰ ਮਾਇਆ, ਨਾ ਪੁਰਖ, ਨਾ ਉਹਨਾਂ ਨੂੰ ਫਿਰ ਆਪਣਾ ਜੀਵਪਣਾ ਹੀ ਪ੍ਰਤੀਤ ਹੋ ਰਿਹਾ ਹੈ। ਔਰ ਕਹੋ ਕਹੋ ਕੈਸੇ, ਤੇ ਹਜ਼ੂਰ ਬਚਨ ਕਰਦੇ ਆ, ਫਿਰ ਉਹਨਾਂ ਦੀ ਅਵਸਥਾ ਬਾਰੇ ਹੋਰ ਕੀ ਆਖੀਏ।
ਤ੍ਰਿਪਾਵਣ ਜੋਤ ਰਹੇ ਲਿਵਲਾਈ,
ਹਜ਼ੂਰ ਬਚਨ ਕਰਦੇ ਆ, ਤ੍ਰਿਪਾਵਣ ਜੋਤ ਉਹ ਤਿੰਨੇ ਭਵਨਾਂ ਦੇ ਵਿੱਚ ਸਾਧ ਸੰਗਤ ਜੀ ਮਾਤ ਲੋਕ, ਪਤਾਲ ਲੋਕ ਜਾਂ ਆਕਾਸ਼ ਲੋਕ ਜਾਂ ਮਨ ਦੀਆਂ ਵੀ ਬਿਰਤੀਆਂ ਹਨ, ਮਨ ਦੀਆਂ ਅਵਸਥਾ, ਜਾਗਤ ਜਦੋਂ ਅਸੀਂ ਜਾਗਦੇ ਹਾਂ, ਸੁਪਨ ਜਦੋਂ ਅਸੀਂ ਕੱਚੀ ਨੀਂਦ ਵਿੱਚ ਸਾਨੂੰ ਸੁਪਨੇ ਆਉਂਦੇ ਆ, ਸਖੋਪਤ ਜਦੋਂ ਗਾੜੀ ਨੀਂਦ ਵਿੱਚ ਹੁੰਦੇ ਆ, ਇਹ ਤਿੰਨ ਅਵਸਥਾ ਬਣੀਆਂ ਰਹਿੰਦੀਆਂ ਜੀਵ ਦੀਆਂ, ਇਹਨਾਂ ਤੋਂ ਪਰੇ ਨਹੀਂ ਜੀਵ ਆਮ ਕਰਕੇ ਹੁੰਦਾ। ਪਰ ਮਹਾਤਮਾ ਦੀ ਐਸੀ ਅਵਸਥਾ ਹੈ, ਬੇਸ਼ੱਕ ਉਹ ਜਾਗਦੇ, ਬੇਸ਼ੱਕ ਉਹ ਸੁੱਤੇ, ਬੇਸ਼ੱਕ ਉਹਨਾਂ ਦੀ ਡੂੰਘੀ ਸਮਾਧੀ ਲੱਗੀ ਆ, ਉਹ ਤਿੰਨੇ ਅਵਸਥਾ ਦੇ ਵਿੱਚ ਜਾਂ ਜਿੱਥੇ ਵੀ ਰਹਿਣ, ਬੇਸ਼ੱਕ ਆਕਾਸ਼ ਵਿੱਚ ਹੋਣ, ਬੇਸ਼ੱਕ ਪਤਾਲਾਂ ਵਿੱਚ ਹੋਣ, ਜਿਹੜੇ ਪਤਾਲਾਂ ਨੂੰ ਤਮਾਮ ਦੁਨੀਆ ਬੁਰਾ ਮੰਨਦੀ ਹੈ, ਜਾਂ ਉਹ ਧਰਤੀ 'ਤੇ ਰਹਿਣ, ਭਾਵ ਉੱਚੀ ਨੀਵੀਂ ਜਿੱਥੇ ਮਰਜ਼ੀ ਜਗ੍ਹਾ ਵਿੱਚ ਹੋਣ, ਉਹਨਾਂ ਦੀ ਬਿਰਤੀ ਅਡੋਲ, ਬਿਰਤੀ ਜੁੜੀ ਰਹਿੰਦੀ ਹੈ ਵਾਹਿਗੁਰੂ ਦੇ ਵਿੱਚ।
ਸੁਰ ਨਰ ਨਾਥ ਸੱਚੇ ਸਰਣਾਈ,
ਉਸ ਸੱਚੇ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਤੱਕਣ ਵਾਸਤੇ ਸੁਰ ਦੇਵਤੇ, ਨਰ ਮਨੁੱਖ ਤੇ ਨਾਥ ਵੱਡੇ ਜੋਗੀ ਜੋ ਇਹਨਾਂ ਦੇ ਵੱਡੇ ਸਰਦਾਰ ਜੋਗੀਆਂ ਦੇ ਸਨ, ਸਭ ਉਹ ਸੱਚੇ ਵਾਹਿਗੁਰੂ ਦੀ ਸ਼ਰਨ ਤੱਕਦੇ ਹਨ। ਇਸੇ ਤਰੀਕੇ ਦੇ ਨਾਲ ਜਿਹੜੇ ਸੁਰ ਸਤੋ ਗੁਣੀ ਵਾਲੇ ਵੀ ਹਨ, ਨਰ ਰਜੋ ਗੁਣ ਵਾਲੇ ਵੀ ਹਨ, ਤੇ ਨਾਥ ਜਿਹੜੇ ਦੈਤ ਸੁਭਾਅ ਤਮੋ ਗੁਣੀ ਵੀ ਹਨ, ਤਮਾਮ ਨੂੰ ਵਾਹਿਗੁਰੂ ਦੀ ਸ਼ਰਨ ਲੈਣੀ ਚਾਹੀਦੀ ਹੈ, ਕਿਉਂਕਿ ਉਹ ਸੱਚਾ ਹੈ।
ਆਨੰਦ ਮੂਲ ਅਨਾਥ ਆਧਾਰੀ,
ਉਹ ਸਿੱਧ ਪੁੱਛਣ ਲੱਗੇ, ਹਜ਼ੂਰ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ, ਉਹ ਕੈਸਾ ਹੈ? ਵਾਹਿਗੁਰੂ ਮਹਾਰਾਜ ਦੱਸਣ ਲੱਗੇ, ਉਹ ਆਨੰਦ ਮੂਲ, ਉਹ ਆਨੰਦ ਦਾ ਮੂਲ ਹੈ, ਮੁੱਢ ਹੈ। ਤੁਸੀਂ ਯੋਗ ਦੇ ਨਾਲ ਥੋੜ੍ਹਾ ਸਮਾਂ ਆਪਣੇ ਮਸਤਕ ਦੇ ਵਿੱਚੋਂ ਸੋ ਕਈ ਤਰ੍ਹਾਂ ਦੇ ਰਸਾਂ ਨੂੰ ਚਵਾ ਕਰਕੇ ਉਹਦਾ ਨਸ਼ਾ ਮਾਰਨੇ ਵੀ ਇੱਕ ਨਸ਼ਾ ਹੀ ਹੈ, ਨਸ਼ਾ ਹਰ ਨਸ਼ਾ ਉਤਰਦਾ ਹੈ। ਇੱਕ ਅਕਾਲ ਪੁਰਖ ਵਾਹਿਗੁਰੂ ਐਸਾ ਹੈ, ਨਾਮ ਕੁਮਾਰੀ ਨਾਨਕਾ ਜਨਮ ਸਾਖੀ ਦਾ ਬਚਨ ਜਾਂ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਪਾਵਨ ਬਾਣੀ ਦੇ ਵਿੱਚ ਜਦੋਂ ਬਾਬਰ ਨੇ ਕਿਹਾ ਐਮਨਾਬਾਦ ਦੇ ਵਿੱਚ, ਮਹਾਰਾਜ ਤੁਸੀਂ ਤੇ ਫਕੀਰ ਆ, ਤੁਹਾਨੂੰ ਭੰਗ ਦੇਵਾਂ, ਤੇ ਹਜ਼ੂਰ ਨੇ ਬਚਨ ਕੀਤਾ, ਨਹੀਂ, ਪਾਓ ਤੇਰਾ ਭਾਂਗ, ਖਲੜੀ ਮੇਰਾ ਚੀਤ, ਮੈਂ ਦੇਵਾਨਾ ਭਇਆ ਤੀਤ, ਕਰ ਕਾਸਾ ਦਰਸ਼ਨ ਕੀ ਭੂਕ, ਮੈਂ ਦਰ ਮੰਗੋ ਨੀਤਾ ਨੀਤ। ਐਸਾ ਉਹ ਆਨੰਦ ਦਾ ਮੂਲ, ਉਹਦਾ ਪ੍ਰੇਮ ਹੈ। ਅਨਾਥ ਉਹਦਾ ਕੋਈ ਮਾਲਕ ਨਹੀਂ, ਅਧਾਰੀ ਪੂਰੀ ਸ੍ਰਿਸ਼ਟੀ ਨੂੰ ਆਪਣਾ ਆਸਰਾ, ਆਪਣੀ ਢੋਈ ਦੇਣ ਵਾਲਾ, ਕਿਸ ਹੀ ਕੋਈ ਕੋਏ, ਮੰਨ ਮਾਣੀ ਇੱਕ ਤੋਂ।
ਗੁਰਮੁਖ ਭਗਤ ਸਹਿਜ ਵਿਚਾਰੀ,
ਗੁਰਮੁਖ ਜਨਾਂ ਨੇ ਭਗਤੀ ਕੀਤੀ ਹੈ, ਭਗਤੀ ਕਰਨ ਦੇ ਨਾਲ ਉਹਨਾਂ ਨੂੰ ਸਹਿਜ ਗਿਆਨ ਵਾਲੀ, ਸ਼ਾਂਤ ਵਾਲੀ, ਅੰਮ੍ਰਿਤ ਰਸ ਵਾਲੀ ਵਿਚਾਰ ਪ੍ਰਾਪਤ ਹੋਈ ਹੈ।
ਭਗਤ ਵਸ਼ਲ ਪੈ ਕਾਟਣ ਹਾਰੇ,
ਐਸਾ ਵਾਹਿਗੁਰੂ ਹੈ, ਭਗਤ ਵਸ਼ਲ ਭਗਤਾਂ ਨੂੰ ਪਿਆਰਾ ਲੱਗਦਾ ਹੈ, ਔਰ ਪੈ ਕਾਟਣ ਹਾਰੇ, ਇਸੇ ਸ਼ਬਦ ਨੂੰ ਜਦੋਂ ਅਚਲ ਬਟਾਲੇ ਸਾਹਿਬ ਉਚਾਰਨ ਕੀਤਾ, ਉਸੇ ਸਾਖੀ ਦੇ ਵਿੱਚ ਸਾਧ ਸੰਗਤ ਜੀ ਅੱਗੇ ਐਸਾ ਵੀ ਪ੍ਰਸੰਗ ਆਉਂਦਾ ਜਦੋਂ ਸਿੱਧਾਂ ਨੇ ਬਹੁਤੀਆਂ ਕਰਾਮਾਤਾਂ ਵਿਖਾਲੀਆਂ, ਤੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਕੋਲ ਇੱਕ ਸਿੱਖ ਆਇਆ ਤੇ ਕਹਿਣ ਲੱਗਾ, ਹਜ਼ੂਰ ਮੇਰਾ ਜਿਹੜਾ ਪੁੱਤਰ ਹੈ ਇਹ ਅਰਦਾਸਾ ਹੈ, ਮਤਲਬ ਕਿ ਜਦੋਂ ਇਸ ਦਾ ਜਨਮ ਹੋਣਾ ਸੀ ਇਹਦੇ ਕਈ ਭਾਈ ਪਹਿਲੋਂ ਮਰ ਗਏ, ਤੇ ਅਸੀਂ ਅਰਦਾਸ ਬੇਨਤੀ ਕੀਤੀ ਕਿ ਇਸ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਚਰਨਾਂ ਦੇ ਵਿੱਚ ਅਰਪਣ ਕਰਨਾ, ਇਹ ਅਰਦਾਸੇ ਵਾਲਾ ਸੁਪੁੱਤਰ ਆਪ ਜੀ ਪ੍ਰਵਾਨ ਕਰੋ। ਉਸ ਦਾ ਨਾਮ ਇਤਿਹਾਸ ਵਿੱਚ ਭਾਈ ਸੰਗਤੀਆ ਆਇਆ, ਤੇ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਸੰਗਤੀਆ ਬੱਚੇ ਦੀ ਕਿਹੋ ਜਿਹੀ ਪਰਖ ਲਈ, ਹਜ਼ੂਰ ਨੇ ਸਿੱਖਾਂ ਨੂੰ ਆਖਿਆ ਲੱਕੜਾਂ ਇਕੱਠੀਆਂ ਕਰੋ ਤੇ ਚਿਖਾ ਵਾਲੋ, ਤੇ ਭਾਈ ਸੰਗਤੀਆ ਨੂੰ ਬਚਨ ਹੋਇਆ ਜੇ ਤੂੰ ਅਰਦਾਸਾ ਤੇ ਛਾਲ ਮਾਰ, ਤੇ ਉਸ ਨੇ ਛਾਲ ਮਾਰੀ, ਪਰ ਗੁਰੂ ਮਹਾਰਾਜ ਜੀ ਦਾ ਪ੍ਰਤਾਪ, ਗੁਰ ਕਾ ਬਚਨ, ਬਸੈ ਜੀ ਨਾਲੈ ਜਲ ਨਹੀਂ ਡੁੱਬੈ, ਤਸਕਰ ਨਹੀਂ ਲੇਵੈ, ਭਾਹੇ ਨਾ ਸਾਕੇ ਜਾਲੇ, ਐਸੇ ਭਗਤ ਵਛਲ ਭੈ ਕਾਟਣ ਹਾਰੇ। ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਭੈ ਡਰ ਨੂੰ ਕੱਟਣ ਵਾਲੇ ਹਨ।
ਹਉ ਮੈਂ ਮਾਰ ਮਿਲੇ ਪਗ ਧਾਰੇ,
ਔਰ ਜਿਹੜੇ ਮਿਲੇ ਪਗ ਧਾਰੇ, ਜਿਹੜੇ ਸ਼ਰਨ ਵਿੱਚ ਆਏ ਸਤਿਗੁਰੂ ਮਹਾਰਾਜ ਜੀ, ਸੰਗਤ ਨਾਲ ਮਿਲਾਪ ਕੀਤਾ ਔਰ ਮਹਾਰਾਜ ਜੀ ਦੇ ਪੱਗ ਚਰਨਾਂ ਦਾ ਆਸਰਾ ਧਾਰੇ ਧਾਰਨ ਕੀਤਾ, ਐਸੇ ਮਹਾਰਾਜ ਜੀ ਨੇ ਚਰਨਾਂ ਦਾ ਆਸਰਾ ਧਾਰਨ ਵਾਲਿਆਂ ਦੀ ਅੰਦਰ ਦੀ ਹਉਮੈ ਦੀ ਨਿਵਿਰਤੀ ਹੋ ਗਈ।
ਅਨਕ ਜਤਨ ਕਰ ਕਾਲ ਸੰਤਾਏ,
ਪਿਆਰਿਓ ਗੁਰਸਿੱਖੋ ਜੋ ਮਰਜ਼ੀ ਕਰ ਲਵੋ, ਪਰ ਕਾਲ ਜਿਹੜਾ ਹੈ, ਕਾਲ ਨੇ ਆ ਕਰਕੇ ਸਭ ਨੂੰ ਖਾ ਜਾਣਾ, ਸਾਰਿਆਂ ਦਾ ਅੰਤ ਆਉਣਾ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਤਿੰਨ ਸਿਧਾਂਤ ਉਮਰ ਦੀ ਬਾਬਤ ਪ੍ਰਗਟ ਹੋਏ ਹਨ। ਉਹ ਪਹਿਲਾ ਸਿਧਾਂਤ ਹੈ ਨਣਕਾ ਲੈ ਸਭ ਦਿਵਸਾਸ ਨੈ ਬਟਨ ਘਟਣ ਤਿਲ ਸਾਰ। ਜਿੰਨੀ ਉਮਰ ਲਿਖਾ ਕਰਕੇ ਲਿਆਏ ਆ ਉਹ ਵੱਧਦੀ ਤੇ ਘਟਦੀ ਨਹੀਂ, ਜਿੰਨੀ ਲਿਖੀ ਆ ਭੋਗ ਕੇ ਤੇ ਚਲੇ ਜਾਣਾ। ਪਹਿਲਾ ਸਿਧਾਂਤ। ਇੱਕ ਢੰਗ ਲਿਖਿਆ ਹੈ ਜਿਹੜਾ ਢੰਗ ਗੁਰਮਤ ਵਾਲਾ ਨਹੀਂ ਹੈ, ਉਹ ਯੋਗੀਆਂ ਨੇ ਪ੍ਰਾਣਾਯਾਮ ਸਵਾਸਾਂ ਦੀ ਗਿਣਤੀ ਤੇ ਉਨੀ ਰਹਿਣੀ ਆ, ਸਵਾਸਾਂ ਦੀ ਰਫਤਾਰ ਨੂੰ ਸਲੋਕ ਕਰਨੀ ਵੱਡੀ ਆਰ ਜਾਂ ਫਿਰ ਜਨਮੈ, ਇਸ ਤਰ੍ਹਾਂ ਦੀ ਯੋਗੀਆਂ ਦੀ ਅਵਸਥਾ। ਇੱਦਾਂ ਵੀ ਉਮਰ ਵੱਧਦੀ ਆ, ਪਰ ਇੱਕ ਢੰਗ ਹੋਰ ਆ ਜਿਹਦੇ ਨਾਲ ਉਮਰ ਘੱਟ ਵੀ ਜਾਂਦੀ ਆ। ਉਮਰ ਘਟਾਉਣ ਦਾ ਤਾਂ ਕਿਸੇ ਨੂੰ ਸ਼ੌਂਕ ਨਹੀਂ ਆ, ਪਰ ਅੱਜ ਕੱਲ੍ਹ ਹਵਾ ਹੀ ਐਸੀ ਚੱਲ ਪਈ ਆ, ਬੇਗਿਆਤੇ ਲੋਕ ਉਮਰ ਘਟਾਈ ਜਾਂਦੇ ਆ। ਕਿਵੇਂ? ਜਦੋਂ ਸੰਤ ਦੀ ਦੁੱਖਣ ਨਿੰਦਿਆ ਕਰਦੇ ਆ, ਤੇ ਸੁਖਮਣੀ ਸਾਹਿਬ ਵਿੱਚ ਅਸੀਂ ਪੜ੍ਹਦੇ ਹਾਂ ਨਾ ਕਿ ਆਰਜਾ ਘਟੈ, ਆਰਜਾ ਘਟੈ ਭਾਵ ਉਮਰ ਘਟ ਜਾਂਦੀ ਆ। ਅਨੇਕ ਯਤਨ ਕਰ ਕਾਲ ਸੰਤਾਏ, ਅਨੇਕਾਂ ਯਤਨ ਕਰੋ ਮੌਤ ਤੇ ਆਉਣੀ ਆਉਣੀ ਹੈ, ਪਰ ਮਹਾਰਾਜ ਜੀ ਦੇ ਭਾਣੇ ਅਨੁਸਾਰੀ ਹੋਈਏ। ਕਿਉਂ?
ਮਰਨ ਲਿਖਾਏ ਮੰਡਲ ਮਹਿਆਏ।
ਕਿਉਂਕਿ ਜਦੋਂ ਅਸੀਂ ਸ੍ਰਿਸ਼ਟੀ ਵਿੱਚ ਆਏ ਸੀ ਤੇ ਵਾਹਿਗੁਰੂ ਦੇ ਨਾਲ ਅਸੀਂ ਕਰਾਰ ਕੀਤਾ ਸੀ, ਵਾਹਿਗੁਰੂ ਨੇ ਦੱਸਿਆ ਸੀ ਕਿ ਤੈਨੂੰ ਕਿੰਨੇ ਸਵਾਸ ਚਾਹੀਦੇ ਆ, ਤੈਨੂੰ ਭੀੜੀ ਗਲੀ ਥਾਈ ਹੁਣ ਲੰਘਾਉਣਾ, ਤੇ ਤੂੰ ਬੇਨਤੀ ਕੀਤੀ ਸੀ ਮੈਂ ਥੋੜਾ ਹੀ ਸਮਾਂ, ਆਹ ਵਾਰੀ ਮਹਾਰਾਜ ਮੈਂ ਕਿਰਾਏਦਾਰ ਆ, ਮੈਂ ਕਿੰਨੇ ਜਨਮਾਂ ਦਾ ਕਿਰਾਇਆ ਨਹੀਂ ਦਿੱਤਾ ਤੇ ਇਸ ਵਾਰ ਮੈਂ ਕਿਰਾਇਆ ਮੋੜ ਦੂੰਗਾ। ਪਰ ਫੇਰ ਵੀ ਸਾਧ ਸੰਗਤ ਜੀ ਜਦੋਂ ਸ੍ਰਿਸ਼ਟੀ ਵਿੱਚ ਆ ਜਾਂਦੇ ਆ ਤੇ ਭੁੱਲ ਜਾਂਦਾ, ਪਰ ਮਰਨ ਲਿਖਾਏ ਮੰਡਲ ਮੈਂ ਆਏ, ਇਹ ਪਹਿਲੋਂ ਲਿਖਾ ਸਭ ਕਰਕੇ ਅਸੀਂ ਆਏ ਸਾਂ।
ਜਨਮ ਪਦਾਰਥ ਦੁਬਦਾ ਖੋਵੈ।
ਇਹ ਜਿਹੜਾ ਜਨਮ ਦਾ ਪਦਾਰਥ ਹੈ, ਜਨਮ ਵੀ ਬਹੁਤ ਵੱਡੀ ਬਾਤ ਹੈ, ਮਾਨਸ ਜਨਮ ਦੁਲੰਭ ਹੈ, ਹੋਏ ਨਾ ਬਾਰੰਬਾਰ, ਇਹ ਦੁਬਦਾ ਦੋ ਚਿੱਤੇ ਪੁਣੇ ਕਰਕੇ ਜੀ ਗਵਾ ਲੈਂਦਾ ਹੈ।
ਆਪ ਨਾ ਚੀਨਸ ਭ੍ਰਮ ਭ੍ਰਮ ਰੋਵੈ।
ਦਿਨ ਰਾਤ ਦੂਜਿਆਂ ਦੇ ਔਗਣਾਂ ਨੂੰ ਫੋਲਦਾ, ਔਗਣਾਂ ਨੂੰ ਫਰੋਲਣਾ, ਵਿਸ਼ਟਾ ਫਰੋਲਣਾ, ਤੇ ਉਹ ਕਾਵਾਂ ਦਾ ਕੰਮ ਆ, ਮਨੁੱਖਾਂ ਦਾ ਕੰਮ ਨਹੀਂ। ਆਪ ਨਾ ਚੀਨਸ, ਆਪਣੇ ਆਪ ਨੂੰ ਨਹੀਂ ਵੇਖਦਾ, ਫਿਰ ਕੀ ਹੁੰਦਾ ਹੈ? ਭਰਮ ਭਰਮ ਬਾਰੰਬਾਰ ਭਰਮਦਾ ਭਰਮਦਾ, ਤੇ ਉਹਨੂੰ ਰੋਣਾ ਹੀ ਪੈਂਦਾ ਹੈ।
ਕਹਿਤੋ ਪੜ੍ਹਤੋ ਸੁਣਤੋ ਏਕ।
ਜਦੋਂ ਸਾਧ ਸੰਗਤ ਜੀ ਕਹਿਤੋ ਸਾਡਾ ਉਚਾਰਨ ਬਾਣੀ ਦਾ, ਪੜ੍ਹਤੋ ਇਸ ਪਾਵਨ ਬਾਣੀ ਦੇ ਪਾਠ ਕਰਨੇ, ਪੜ੍ਹਤੋ ਤੇ ਸੁਣ ਤੋ ਇਸੇ ਅੰਮ੍ਰਿਤ ਬਾਣੀ ਨੂੰ ਆਪਣੇ ਕੰਨਾਂ ਦੇ ਨਾਲ ਸੁਣਾਂਗੇ, ਜਿਹੜੀ ਇੱਕ ਵਾਹਿਗੁਰੂ ਦੀ ਜਨਾਇਕ ਤੇ ਉਪਾਸ਼ਕ ਬਾਣੀ ਹੈ, ਇਹਦੇ ਨਾਲ ਜੁੜਾਂਗੇ।
ਧੀਰਜ ਧਰਮ ਧਰਣੀ ਧਰ ਟੇਕ।
ਉਸ ਵੇਲੇ ਸਾਨੂੰ ਧੀਰਜ ਤੇ ਧਰਮ ਦੀ ਪ੍ਰਾਪਤੀ ਹੋਵੇਗੀ। ਕਦੋਂ ਹੋਵੇਗੀ? ਜਦੋਂ ਧਰਣੀ ਧਰ, ਜਿਸ ਵਾਹਿਗੁਰੂ ਨੇ ਧਰਣੀ ਧਰ ਧਰਤੀ ਦਾ ਭਾਰ ਚੁੱਕਿਆ ਹੋਇਆ ਹੈ, ਉਹਦੀ ਟੇਕ, ਉਹਦਾ ਆਸਰਾ, ਉਹਦੀ ਸ਼ਰਨ ਲਵਾਂਗੇ, ਧੀਰਜ ਧਰਵਾਸਾ ਵੀ ਮਿਲੇਗਾ ਤੇ ਧਰਮ ਦੀ ਵੀ ਪ੍ਰਾਪਤ ਹੋਵੇਗੀ।
ਜਤ ਸਤ ਸੰਜਮ ਹਿਰਦੈ ਸਮਾਏ।
ਮਹਾਰਾਜ ਜੀ ਦੇ ਉਪਦੇਸ਼ ਨੂੰ ਹਿਰਦੇ ਦੇ ਵਿੱਚ ਸਮਾਉਣ ਦੇ ਨਾਲ ਹੀ ਜਤ ਦੀ ਅਵਸਥਾ ਪ੍ਰਾਪਤ ਹੁੰਦੀ ਹੈ, ਸਤ ਪ੍ਰਤੱਗੀ ਹੋਈ ਕਰਦਾ ਹੈ ਔਰ ਸੰਜਮ ਪ੍ਰਾਪਤ ਹੁੰਦਾ ਹੈ।
ਚੌਥੇ ਪਦ ਕਉ ਜੇ ਮਨ ਪਤੀਆਏ।
ਇਹ ਉਸ ਵੇਲੇ ਅਵਸਥਾ ਬਣਦੀ ਆ ਜਦੋਂ ਤਿੰਨਾਂ ਅਵਸਥਾਵਾਂ ਨੂੰ ਲੰਘ ਕਰਕੇ, ਜਿਹੜੀਆਂ ਤੁਸੀਂ ਪਹਿਲਾਂ ਵੀ ਸੁਣੀਆਂ, ਜਾਗਰਤ ਸੁਪਨ ਸੁਖੋਪਤ ਆਮ ਪਰਿਸਥਿਤੀ ਵਾਲੀ, ਜਾਂ ਜਾਗਦੇ ਹਾਂ ਜਾਂ ਕੱਚੀ ਨੀਂਦ ਦੇ ਸੌਂਦੇ ਹਾਂ ਜਾਂ ਗਾੜੀ ਨੀਂਦ ਵਿੱਚ ਸੁਖੋਪਤੀ ਅਵਸਥਾ ਵਿੱਚ ਰਹਿੰਦੇ ਹਾਂ, ਜਦੋਂ ਅਸੀਂ ਗਾੜੀ ਨੀਂਦ ਵਿੱਚ ਸੌਂਦੇ ਹਾਂ ਤੇ ਸਵੇਰ ਨੂੰ ਜਾਗਦੇ ਹਾਂ ਤੇ ਅਸੀਂ ਆਖੀਦਾ ਅੱਜ ਬਹੁਤ ਸੋਹਣੀ ਬੜੀ ਅੱਛੀ ਨੀਂਦ ਆਈ ਆ, ਤੇ ਅਸੀਂ ਤੇ ਸੁੱਤੇ ਸੀ, ਦੱਸਣ ਵਾਲਾ ਕੌਣ ਸੀ? ਅੰਦਰ ਕੁਛ ਨਾ ਕੁਛ ਤੇ ਜਾਗਦਾ ਹੈ ਨਾ। ਅੱਜ ਉਸ ਜਾਗਰਤ, ਉਸ ਅੰਦਰ ਚੇਤਨ ਸੱਤਾ ਵਾਲੀ ਆਤਮਾ ਤੱਕ ਸ਼ਾਇਦ ਸਾਡੀ ਪਹੁੰਚ ਨਾ ਹੋਵੇ। ਮਹਾਰਾਜ ਕਹਿੰਦੇ ਆ ਜਦੋਂ ਗੁਰੂ ਕਾ ਉਪਦੇਸ਼ ਹਿਰਦੇ ਵਿੱਚ ਵਸ ਜਾਂਦਾ ਉਦੋਂ ਚੌਥੇ ਪਦ ਕੋ, ਉਸ ਵੇਲੇ ਚੌਥੇ ਪਦ ਦੇ ਵਿੱਚ ਨਿਵਾਸ ਮਿਲਦਾ, ਮਨ ਪਤੀ ਆਏ, ਮਨ ਨੂੰ ਪਰਿਪੂਰਨ ਭਰੋਸਾ ਆ ਜਾਂਦਾ ਹੈ।
ਸਾਚੇ ਨਿਰਮਲ ਮੈਲ ਨਾ ਲਾਗੈ।
ਇਸ ਤਰੀਕੇ ਦੇ ਨਾਲ ਜਿਹੜਾ ਉਹ ਸੱਚ ਸਰੂਪ ਵਾਹਿਗੁਰੂ ਦੇ ਨਾਲ ਜੁੜ ਜਾਂਦਾ, ਉਹ ਮੈਲ ਤੋਂ ਰਹਿਤ ਹੋ ਜਾਂਦਾ, ਉਹਨੂੰ ਮੈਲ ਨਾ ਲੱਗੇ, ਉਹਨੂੰ ਮੈਲ ਨਹੀਂ ਲੱਗਦੀ।
ਗੁਰ ਕੈ ਸ਼ਬਦ ਪਰਮ ਭਉ ਭਾਗੈ,
ਔਰ ਗੁਰੂ ਦੇ ਸ਼ਬਦ ਦੀ ਕਮਾਈ ਕਰਦਿਆਂ ਅੰਦਰ ਦੇ ਭਰਮ ਦੀ ਨਿਵਿਰਤੀ ਹੋ ਜਾਂਦੀ ਆ, ਭਉ ਤਮਾਮ ਡਰ ਜਾਂਦੇ ਆ, ਉਹੀ ਦੌੜ ਜਾਂਦੇ ਅੱਗੇ ਤੇ ਡਰਦਾ ਮਾਰਾ ਜੀ ਡਰਦਾ ਦੌੜਦਾ ਸੀ ਤੇ ਹੁਣ ਡਰ ਹੀ ਭਾ ਗਿਆ ਹੈ, ਭਰਮ ਵੀ ਭਾ ਗਿਆ ਹੈ।
ਸੂਰਤ ਮੂਰਤ ਆਦ ਅਨੂਪ,
ਐਸਾ ਵਾਹਿਗੁਰੂ ਹੈ ਜਿਹਦੀ ਸੂਰਤ ਖੂਬਸੂਰਤ ਹੈ, ਜਿਹੜਾ ਅਕਾਲ ਮੂਰਤ ਸਮੇਂ ਦੀ ਗਤੀਵਿਧੀ ਮਰਿਆਦਾ ਤੋਂ ਰਹਿਤ ਉਹਦੀ ਮੂਰਤ ਆਦਿ ਸਰੂਪ ਹੈ, ਉਪਮਾ ਤੋਂ ਪਰੇ ਹੈ, ਔਰ ਐਸਾ ਵਾਹਿਗੁਰੂ ਹੈ ਜਿਹਨੇ ਆਪਣੀ ਸੂਰਤ ਮੂਰਤ ਤੈਨੂੰ ਬਖਸ਼ ਦਿੱਤੀ, ਆਪਣੇ ਸਰੂਪ ਵਿੱਚ ਤੈਨੂੰ ਬਣਾ ਦਿੱਤਾ, ਸਾਬਤ ਸੂਰਤ ਦਸਤਾਰ ਸਿਰਾ ਤੈਨੂੰ ਬਖਸ਼ਿਸ਼ ਕੀਤੀ। ਸੂਰਤ ਮੂਰਤ ਇਹ ਆਦ ਅਨੂਪ, ਇਹ ਆਦੀ ਸੂਰਤ ਵਾਹਿਗੁਰੂ ਜੀ ਦੀ ਉਪਮਾ ਤੋਂ ਰਹਿਤ ਸੁੰਦਰ ਕਲਗੀਧਰ ਜੀ ਨੇ ਖਾਲਸੇ ਨੂੰ ਵੀ ਬਖਸ਼ੀ।
ਨਾਨਕ ਜਾਚੈ ਸਾਚ ਸਰੂਪ,
ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਸਾਡੇ ਵੱਲੋਂ ਬੇਨਤੀ ਪੂਰਵਕ ਆਖਦੇ ਆ, ਜਾਚੈ ਅਸੀਂ ਮੰਗਦੇ ਹਾਂ, ਕੀ ਮੰਗਦੇ ਹਾਂ, ਸਾਚ ਸਰੂਪ ਸੱਚੇ ਸਰੂਪ ਦੀ ਸਾਖਿਆਤਤਾ, ਵਾਹਿਗੁਰੂ ਜੀ ਦੇ ਪਰਮ ਦਰਸ਼ਨ। ਸਤ ਸੰਗਤ ਜੀ, ਇਸ ਸਾਰੇ ਸ਼ਬਦ ਦਾ ਕੇਂਦਰੀ ਭਾਵ ਜੇ ਅਸੀਂ ਇਤਿਹਾਸ ਨਾਲ ਮਿਲਾ ਕਰਕੇ ਔਰ ਗੁਰੂ ਮਹਾਰਾਜ ਜੀ ਦੇ ਇਸ ਪਵਿੱਤਰ ਸ਼ਬਦ ਦੀ ਰੌਸ਼ਨੀ ਵਿੱਚ ਵਿਚਾਰ ਕਰੀਏ ਤੇ ਉਹੀ ਸੀ ਕਿ ਸਿੱਧਾਂ ਦਾ ਪਖੰਡ ਉਸ ਨੂੰ ਦੂਰ ਕਰਨਾ, ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਪਰਮਾਰਥ ਦਾ ਮੰਡਣ ਤੇ ਪਖੰਡ ਦਾ ਖੰਡਨ। ਕਲਗੀਧਰ ਜੀ ਨੇ ਮੁੱਖ ਕਰਕੇ ਭੇਸ ਦਿਖਾਏ, ਜਗਤ ਕੋ ਲੋਗਨ ਕੋ ਬਸਕੀਨ, ਅੰਤਕਾਲ ਕਾਤੀ ਕਟਿਓ ਬਾਸ ਨਰਕ ਮੋ ਲੀਨ, ਪਖੰਡ ਨੂੰ ਨਰਕਾਂ ਦਾ ਸਭ ਤੋਂ ਵੱਡਾ ਕਾਰਨ ਦੱਸਿਆ। ਉਸ ਤੋਂ ਬਚਣ ਵਾਸਤੇ ਗੁਰਸਾਗਰ ਰਤਨੀ ਭਰਪੂਰੇ, ਗੁਰੂ ਰੂਪੀ ਅੰਮ੍ਰਿਤ ਸਾਗਰ ਦੇ ਵਿੱਚ ਜਿਹਦੇ ਵਿੱਚ ਰਤਨਾ ਰਤਨ ਪਦਾਰਥ ਬਹੁਤ ਸਾਗਰ ਭਰਿਆ ਰਾਮ, ਐਸੇ ਅੰਮ੍ਰਿਤ ਸਰੂਪ ਸਤਿਗੁਰੂ ਜੀ ਦੀ ਪਾਵਨ ਬਾਣੀ, ਕਿਉਂਕਿ ਹੁਣ ਚਿੱਤ ਚਰਨ ਨਾਮ ਇਹ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ, ਬਾਣੀ ਅੰਮ੍ਰਿਤ ਸਾਰੇ ਤਮਾਮ ਅੰਮ੍ਰਿਤ ਰਤਨ ਇਸੇ ਪਵਿੱਤਰ ਬਾਣੀ ਦੇ ਵਿੱਚ ਹਨ। ਸਾਧ ਸੰਗਤ ਜੀ, ਇਹ ਸ਼ਤਾਬਦੀ ਦਾ ਸਾਲ ਹੈ, ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਜੀਵਨ ਦੀਆਂ ਗਾਥਾਵਾਂ ਕਥਾ ਵਾਰਤਾ ਸਭ ਸਥਾਨਾਂ ਤੇ ਸਰਵਣ ਕਰਿਆ ਕਰੀਏ। ਆਓ ਹੁਣ ਕਥਾ ਦੀ ਮਰਿਆਦਾ ਦੀ ਪੂਰਤੀ, ਹੋਈਆਂ ਗਲਤੀਆਂ ਅਣਜਾਣ ਬੱਚੇ ਸਮਝ ਕਰਕੇ ਆਪ ਸਭ ਗੁਰੂ ਰੂਪ ਗੁਰੂ ਖਾਲਸਾ ਸੰਗਤ ਨੇ ਬਖਸ਼ ਲੈਣੀਆਂ। ਆਓ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।
ਸਾਚੇ ਨਿਰਮਲ ਮੈਲ ਨਾ ਲਾਗੈ, ਗੁਰ ਕੈ ਸ਼ਬਦ ਪਰਮ ਭਉ ਭਾਗੈ, ਸੂਰਤ ਮੂਰਤ ਆਦ ਅਨੂਪ, ਨਾਨਕ ਜਾਚੈ ਸਾਚ ਸਰੂਪ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।